ਤਾਰਕ ਮੂਰਤ ਹੈ ਜਗਿਆ ਲੋਕ ਸੁਣਿਓ ਪਰ ਲੋਕ ਸੁਣਿਓ ਬਿਦ ਲੋਕ ਸੁਣਿਓ ਸਭ ਦਰਸ਼ਨ ਪਾਇ ਸੰਗਤ ਪਾਇਓ ਧਾਰਨ ਕਹੋ ਗੁਰੂ ਨਾਨਕ ਸਾਹਿਬ ਪੰਥ ਚਲਾਇਓ ਵਾਹਿਗੁਰੂ ਗੁਰੂ ਨਾਨਕ ਸਾਹਿਬ ਧਾਰਕ ਮੂਰਤ ਹੈ ਜਗਿਆ ਮੋਹ ਗੋਚਰੈ ਸ਼ਾਸਤਰ ਕੱਟ ਪੈਂਗ ਗਰਮ ਚੜ ਜਾ ਅੰਧ ਲਖੈ ਬਦਰੋ ਸੁਣੈ ਜਾਉ ਕਾਲ ਕਿਰਪਾ ਕਰਾਏ
ਸਤਨਾਮ ਵਾਹਿਗੁਰੂ ਸਾਹਿਬ ਜੀਓ ਸੰਤ ਭਗਤ ਜੋ ਉਰਸ ਤਿਆਰੋ ਗੋਤ ਪ੍ਰਗਟ ਸੇ ਜਾਨਣ ਹਾਰੋ ਸੰਤ ਭਗਤ ਜੋ ਉਰਸ ਤਿਆਰੋ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਦੀ ਨਵਾਜੀ ਹੋਈ ਗੁਰੂ ਖਾਲਸਾ ਸਾਹਿਬ ਸੰਗਤ ਜੀ ਸਤਿਗੁਰੂ ਜੀ ਦੀ ਅਤਿਅੰਤ ਕਿਰਪਾਲਤਾ ਦਾ ਸਦਕਾ ਇਹ ਕਥਾ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜੀਵਨ ਕੌਤਕਾਂ ਦੀ ਚੱਲ ਰਹੀ ਹੈ। ਸਤਿਗੁਰੂ ਮਹਾਰਾਜ ਜੀ ਕੱਲ ਦਿੱਲੀ ਵਿੱਚ ਹੁੰਦੇ ਹੋਏ ਔਰ ਕਰਨਾਲ ਵਿੱਚ ਭਾਈ ਮਰਦਾਨੇ ਦੀ ਪੂਜਾ ਕਰਵਾਈ। ਮਹਾਰਾਜ ਕਹਿੰਦੇ ਪਦਾਰਥ ਵਾਹਿਗੁਰੂ ਦੀ ਪ੍ਰਾਪਤੀ ਦੇ ਅੰਦਰ ਸਾਰੇ ਰੁਕਾਵਟ ਨੇ। ਇੱਥੋਂ ਲਾਹੌਰ ਵਿੱਚ ਗਏ ਨੇ, ਉੱਥੇ ਕਤਲ ਕਰਦੇ ਹੋਏ ਕਸਾਈ ਗਊਆਂ ਨੂੰ ਦੇਖੇ। ਸਤਿਗੁਰਾਂ ਨੂੰ ਬੋਲ ਵਿਚਾਰੇ ਲਾਹੌਰ ਸ਼ਹਿਰ ਸਵਾ ਪਹਿਰ ਜ਼ਹਿਰ ਕਹਿਰ। ਇਹ ਲਾਹੌਰ ਸ਼ਹਿਰ ਵਿੱਚ ਸਵਾ ਪਹਿਰ ਦਿਨ ਚੜੇ ਤੱਕ ਜ਼ਹਿਰ ਵਰਗਾ ਕਹਿਰ ਵਰਤਦਾ ਹੈ। ਇਹ ਬੋਲ ਫਿਰ ਗੁਰੂ ਅਮਰਦਾਸ ਮਹਾਰਾਜ ਜੀ ਨੇ ਬਖਸ਼ੇ ਸੀ। ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਘਰ, ਇਹਦੇ ਮੁਕਾਬਲੇ ਤੇ ਲਾਹੌਰ ਤਾਂ ਸ਼ਹਿਰ ਰਹਿ ਗਿਆ ਮਹਾਰਾਜ ਕਹਿੰਦੇ, ਤੇ ਸ੍ਰੀ ਅੰਮ੍ਰਿਤਸਰ ਦੇ ਮੁਕਾਬਲੇ ਤੇ ਸਿਫਤੀ ਦਾ ਘਰ ਜਿਹੜਾ ਉਹ ਬਣੇਗਾ। ਇਹ ਬੋਲ ਗੁਰੂ ਅਮਰਦਾਸ ਮਹਾਰਾਜ ਨੇ ਉਚਾਰੇ ਸੀ ਕਦੋਂ, ਜਦੋਂ ਗੁਰੂ ਰਾਮਦਾਸ ਲਾਹੌਰ ਚੂਨਾ ਮੰਡੀ ਤੋਂ ਸਤਿਗੁਰੂ ਦੀ ਸੇਵਾ ਵਿੱਚ ਆ ਗਏ ਸੀ। ਉਹਨਾਂ ਦੀ ਸੇਵਾ ਤੇ ਪ੍ਰਸੰਨ ਹੋਏ ਔਰ ਵੇਖ ਕੇ ਸੇਵਾ ਨੂੰ ਲਾਹੌਰੀਆਂ ਦੇ ਆਉਣ ਤੋਂ ਬੇਨਤੀ ਕਰਨ ਤੋਂ ਗੁਰੂ ਅਮਰਦਾਸ ਮਹਾਰਾਜ ਨੇ ਬਖਸ਼ੇ ਸੀ। ਅੱਗੇ ਸਤਿਗੁਰੂ ਮਹਾਰਾਜ ਜੀ ਪਹੁੰਚੇ ਨੇ ਤੇ ਇੱਕ ਤੀਰਥ ਦੇ ਉੱਤੇ ਜਿੱਥੇ ਬੜਾ ਭਾਰੀ ਇਕੱਠ ਹੈ, ਇੱਕ ਦੰਭੀ ਵਿਦਵਾਨ ਉੱਥੇ ਬੈਠਾ ਅੱਖਾਂ ਮੀਟ ਕੇ ਤੇ ਲੋਕਾਂ ਨੂੰ ਠੱਗ ਰਿਹਾ। ਪਹਿਲਾਂ ਉਸਨੇ ਪੂਜਾ ਠਾਕਰਾਂ ਵੀ ਕੀਤੀ, ਫਿਰ ਧਿਆਨ ਲਾ ਕੇ ਅੱਖਾਂ ਮੀਟ ਕੇ ਬੈਠ ਗਿਆ। ਮਹਾਰਾਜ ਕਹਿੰਦੇ ਅੱਗੇ ਹੋਵੇ ਇਸ਼ਟ ਤੇ ਫਿਰ ਅੱਖਾਂ ਮੀਟਣ ਦੀ ਕੀ ਲੋੜ ਹੈ। ਕਹਿੰਦਾ ਜੀ ਮੈਂ ਗਲਤੀ ਰੋਕ ਕੇ ਅੰਤਰਮੁਖ ਗਿਆ ਸੀ, ਤਿੰਨਾਂ ਲੋਕਾਂ ਦੀ ਮੈਨੂੰ ਸੋਝੀ ਹੋ ਜਾਂਦੀ ਹੈ। ਤਾਂ ਗੁਰੂ ਨਾਨਕ ਸਾਹਿਬ ਨੇ ਜਦੋਂ ਦੁਬਾਰਾ ਸਮਾਧੀ ਲਾਈ, ਇਹਦੀ ਚੌਂਕੀ ਜਿਹੜੀ ਸੀ ਉੱਥੋਂ ਉਡਾ ਦਿੱਤੇ। ਕੁਝ ਸਮੇਂ ਤੋਂ ਬਾਅਦ ਅੱਖਾਂ ਖੋਲੀਆਂ, ਬੜਾ ਘਬਰਾਇਆ ਪੁੱਛਦਾ, ਤੇ ਮਹਾਰਾਜ ਕਹਿੰਦੇ ਚੌਂਕੀ ਦਾ ਇਸ ਲੋਕ ਦੀ ਆ ਜਦੋਂ ਤਿੰਨਾਂ ਲੋਕਾਂ ਦੀਆਂ ਗੱਲਾਂ ਦੱਸਦਾ ਸੀ। ਤੇ ਇਸ ਵਾਸਤੇ ਗੁਰੂ ਨਾਨਕ ਸਾਹਿਬ ਨੇ ਉੱਥੇ ਸ਼ਬਦ ਉਚਾਰਿਆ, ਕਾਲ ਨਾਹੀ ਜੋਗ ਨਾਹੀ ਨਾਹੀ ਸਤਿਕਾ ਢੱਬ ਤਾਂ ਅਸਤ ਜਗ ਭ੍ਰਿਸ਼ਟ ਹੋਏ ਡੂਬਦਾ ਜਗ ਕਰਮ ਰਾਮ ਨਾਮ ਸਾਰ ਅੱਖੀ ਤਾਂ ਮੀਟੈ ਨਾਗ ਪਕੜੈ ਠੱਗਣ ਕਰ ਸੰਸਾਰ ਆਮ ਸੇਤੀ ਨਾਗ ਪਕੜੈ ਸੂਰਜ ਤੇ ਤਿੰਨ ਲੋਕ ਮਗਲ ਪਾਤਸ਼ਾਹ ਕੱਟ ਨਾ ਬੁੱਝੈ ਇਹੋ ਪਰਮ ਅਲੋ। ਮਹਾਰਾਜ ਕਹਿੰਦੇ ਤੁਸੀਂ ਨੱਕ ਨੂੰ ਫੜ ਕੇ ਕਹਿੰਦੇ ਤਿੰਨਾਂ ਲੋਕਾਂ ਦੀ ਸੋਝੀ ਸਮਾਧੀ ਲਾ ਕੇ, ਤੇਰੇ ਕੰਨ ਦੇ ਪਿੱਛੇ ਕਿੰਨਾ ਧਨ ਦੱਬਿਆ ਹੋਇਆ ਉਹਦਾ ਪਤਾ ਹੀ ਨਹੀਂ, ਤੇ ਲੋਕਾਂ ਨੂੰ ਕਹਿੰਦਾ ਤਿੰਨਾਂ ਲੋਕਾਂ ਦੀ ਮੈਨੂੰ ਸੋਝੀ, ਇਹ ਤੇਰਾ ਜਿਹੜਾ ਵਾਕ ਹੈ ਨਾ ਬਹੁਤ ਹੈਰਾਨ ਕਰਨ ਵਾਲਾ। ਤੇ ਅੱਗੇ ਜੋ ਸ਼ਬਦ ਦੇ ਦੋ ਪਲ ਰਹਿੰਦੇ ਨੇ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਇਸ ਦੇ ਪ੍ਰਤਾਏ ਉਚਾਰਨ ਕਰਦੇ ਹਨ।
ਸੰਤ ਭਗਤ ਜੋ ਉਰਸ
ਤਿਆਰੋ, ਜਿਹੜੇ ਵਾਹਿਗੁਰੂ ਦੇ ਸੰਤ ਤੇ ਭਗਤ ਨੇ ਤੇ ਹਿਰਦੇ ਚ ਬਹੁਤ ਹੀ ਸਤਿਆਰ ਨੇ, ਸੱਚੇ ਨਾਮ ਨੂੰ ਜਪਣ ਵਾਲੇ
ਪ੍ਰਗਟ ਸੇ ਜਾਨਣ ਹਾਰੋ,
ਤੇ ਇਸ ਵਾਸਤੇ ਉਹਨਾਂ ਨੂੰ ਸਾਰਾ ਗੁਰ ਤੇ ਪ੍ਰਗਟ ਦਾ ਭੇਦ ਹੈ ਤੇ ਸਭ ਕੁਝ ਉਹ ਜਾਣਨ ਵਾਲੇ ਬਣ ਜਾਂਦੇ ਆ।
ਤੇ ਅਸੰਖ ਪਦਮ ਧਨ ਜੋ,
ਤੇ ਕਿਤਨੇ ਅਸੰਖ ਗਿਣਤਾ ਬੇਗਿਣਤੀ ਧਨ ਜਿਹੜਾ ਪਦਮਾਂ ਦੀ ਗਿਣਤੀ ਦੱਬਿਆ ਹੋਇਆ
ਸਭ ਧਰਨੀ ਮੈਂ
ਕਰਦੇ, ਸਾਰਾ ਲੋਕਾਂ ਨੇ ਧਰਤੀ ਦੇ ਵਿੱਚ ਦੱਬਿਆ ਹੋਇਆ। ਪਹਿਲਾਂ ਐਸੇ ਪ੍ਰਬੰਧ ਨਹੀਂ ਸੀ, ਲੋਕ ਧਰਤੀ ਵਿੱਚ ਗੜ ਦਿੰਦੇ ਸਨ।
ਜਾਣੇ ਸੰਤ ਰਾਮ ਕੇ ਪਿਆਰੇ,
ਵਾਹਿਗੁਰੂ ਪਰਮੇਸ਼ਰ ਦੇ ਰਾਮ ਦੇ प्यारे संत ने ते ओ इस गल नूं जानदे आ।
इह नजर दे समाई तारे
जिहड़े अपने हिरदे विच इस जानण दी ग्यान दी समाई वी धरदे ओ किसे नूं प्रगट करके दसदे नहीं हन।
जिक्र कहें जेते नर है
इस वास्ते ते ब्राह्मण कहिंदा महाराज जितने भी लोग हन संसार विच
सब प्रीत करे धन को चाहै
सारे प्रीति करके ते धन दी जान करदे आ।
नहीं जाने परमेश्वर को
ते ओह तां इस गल नूं समझदे नहीं कि गुरब भी दुनिया दे विच हैगा।
लोह मोह मैं फस गए सो
धन दे लोह ते शरीरां दे मोह दे विच लोग फस गए ने।
अपने धर्म विखे को नाही
अपना जिहड़ा धर्म है ते इहदे विच कोई पक्का मैनूं दसदा ही नहीं।
सुनकुर तृतीया पौड़ी प्राही
ते बोल ब्राह्मण देश विद्वान दे सुन के तीजी पौड़ी गुरु नानक साहब ने शब्द दी उच्चारण कीते।
खत्रिया ता धर्म छोड़िया मलेश पाखे आ गई
महाराज कहिंदे जिहड़े खत्री लोग सी ते उन्हां ने अपना धर्म जिहड़ा सी छड्ड दित्ता जिहड़ी अपनी बोली अनुसार धर्म दा साहिब पढ़ना उह छड्ड दित्ता ते केवल मलेशिया की अरबी ते फारसी जिहड़ी भाषा सी इह पकड़ लई इही मुंडिआं नूं पढ़ाउंदे ने तां कि नौकरियां चंगीआं मिल जाण।
सिरत साहिब इक वरन होई धर्म की गत रही
महाराज कहिंदे सारी सृष्टि जिहड़ी इक्को ही वरन वाली होवी गठबंध होवी ते जिहड़ी धर्म दी रीति सी ना उह सारी रहि चुकी है।
जो पी कली काल मैं छुट गए धर्म
दे समय दे अंत विच जिहड़ा लोकां दा धर्म सी उह सारा ही छुट गया।
खत्री दिज साहिब करत कुकर्म
जिन्हें खत्री ते ब्राह्मण ने सारे छोटे कर्म कर रहे ने
इन दोनों बहु गह लिए पापा
सारे पापा की कृत नु ग्रहण कर लिया।
बिष्ट पाए छोटा धर्म आपा
इन्हां ने आपो अपना धर्म जिहड़ा सी छड्ड के भ्रष्ट हो गए भाल की डिग पए ने अपने धर्म की पदवी तो।
तन जा को तन लेकर खाही
कहिंदे अपनी पुत्री का जिहड़ा पैसा लैके खांदे हन
परते सो बेविचारी कमाही
घरां दे विच जाके ते बेविचार करदे हन।
अपनो पढ़ना दीनो त्यागे
जिहड़ा अपनी बोली अनुसार धर्म साहिब से पढ़ना छड़ दिता
मलेशन भाखा लागे
मलेशन मुसलमाना की अरबी ते फारसी बोली नु पढ़न लग पए
धन लालच कर भेब प्रीति
धन दे लालच करके ते इन्हां दी वृत्ति उलट हो गई है।
निबर त्यागी चले अनीति
अपनी जिहड़ी वृत्त है ते इस वास्ते छड़ दिती ते खोटी विचार खोटी नीति विच चलदे ने।
निंदा मिल सदा अलाव है
धर्म की मिल के निंदा करते ने
करत हर कथा बात चला है
जे करके वाहिगुरु की कितने कथा होंगी है तो आपू विच ही गल मारी जाते हैं।
सुनकर पुंद जी उचरे बैना
गुरु नानक साहब के ऐसे बोल सुन के फिर इस ब्राह्मण ने बोल उचारे
सुनो संत जी तुम सुख देना
संतो जी आओ सुनो सारे सुखां नूं देण वाले
कलयुग में आपको बरतारा
कलयुग के अंदर कहंदे पापां दा ही बरतारा बरत गया
तत सर्व नारी बिना बचारा
जिन्हें भी लोग ने बिना विचार तो पापा नूं कर रहे ने
बिना नाम ते आने उपाए
कलयुग के समय दे वाहिगुरु के नाम जपण तो बिना होर कोई भी यतन साधन फलीभूत नहीं।
युगत होवै देहु बताए
जिस तरह इन्हां कलयुगी जीवन की कल्याण हो सकती है ते उसे तरह दस दिंदे आ
तुम सर्वग अहो गतदाई
इस वास्ते तुसी सर्वग हो ते मुक्ति दाते हो
श्री गुरपुन गिरा अलाई
इस दे बोल सुन के गुरु नानक साहब महाराज जी ने बाणी उच्चारण कीते
अष्ट साजी साजी प्राण शुद्ध है
महाराज कहते अष्टा ध्याई कीता है जा अष्ट दा अर्थ है ते अठ अंग ला के जा अष्टांग योग नूं करदे ने जा अष्ट साज अष्ट अठ नूं कहिंदे साज दा अर्थ है दस दस ते अठ जिहड़े प्राण ने दस ते अठ अठारह प्राण ने ना ते महाराज कहिंदे उहनूं सजा सजा के ते इस वास्ते दा अष्ट साज साज प्राण शुद्ध है ते प्राण दे ताईं बचा रहे हन इन्हां नूं सजा सजा के पढ़दे ने लोकां दे ते वेदां दा अभ्यास भी करदे
नाम हर के मुक्त नाही
महाराज कहिंदे केवल पढ़न दे नाल कल्याण नहीं वाहिगुरु दे नाम जपे तो बिना मुक्त ਮੁਕਤੀ ਨਹੀਂ ਹੋ ਸਕਦੇ।
ਨਹਿ ਨਾਨਕ ਦਾਸੀ
ਦਾਸਾ ਭਾਵ ਦੇ ਨਾਲ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਉਚਾਰਨ ਕਰਦੇ ਨੇ।
ਚੌਪੀ ਕਰ ਜੋਰੇ ਨਿਜੀ ਕਿਨੀ ਬੰਦਨਾ,
ਹੱਥ ਜੋੜ ਕੇ ਸਾਧ ਸੰਗਤ ਜੀ ਦੋਵੇਂ ਤੇ ਮੱਥਾ ਟੇਕਿਆ।
ਮੰਗਲ ਕੀਜੇ ਪਾਵਨ ਕੰਦਨਾ,
ਇਹ ਪਾਪਾਂ ਨੂੰ ਕੱਟਣ ਵਾਲੇ ਤੇ ਮੇਰੀ ਕਲਿਆਣ ਕਰੋ, ਇਹ ਵਿਦਵਾਨ ਬ੍ਰਾਹਮਣ ਸਤਿਗੁਰਾਂ ਦੇ ਚਰਨੀ ਪੈ ਗਿਆ।
ਪੂਰਨ ਪੁਰਖ ਸੰਤ ਜਗਦੀਸ਼ੂ,
ਇਹਨੇ ਪਖੰਡ ਛੱਡ ਦਿੱਤਾ ਸੀ, ਪੂਰਨ ਪਰ ਪੁਰਖ ਹੋ ਤੇ ਸੰਤ ਹੋ, ਜਗ ਦੇ ਈਸ਼ਰ ਹੋ।
ਅਸ ਕੈ ਚਰਨ ਕਮਲ ਪਰ ਸੀਸੂ,
ਐਸਾ ਕਹਿ ਕੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਸੀਸ ਰੱਖ ਦਿੱਤਾ।
ਗਰਭ ਜਾਤ ਕਾ ਦੀਨੋ ਤਿਆਗੀ,
ਤੇ ਆਪਣੀ ਬ੍ਰਾਹਮਣ ਜਾਤੀ ਦਾ ਹੰਕਾਰ ਛੱਡ ਦਿੱਤਾ।
ਗੁਰ ਪਾਕੀ ਉਰਮੈ ਲਿਵ ਲਾਗੀ,
ਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਧਿਆਨ ਦੀ ਲਿਵ ਜਿਹੜੀ ਸੀ ਅੰਦਰ ਲੱਗ ਗਈ।
ਇਹ ਜੋ ਉਪਦੇਸ਼ ਮੋਏ ਕੋ ਦੀਜੈ,
ਆਪਣਾ ਉਪਦੇਸ਼ ਮੈਨੂੰ ਆਪ ਦੇਣਾ ਕਰੋ।
ਸ਼ਰਨ ਪਰੇ ਕੀ ਸ਼ਰਮ ਰੱਖੀ ਜੈ,
ਆਪ ਜੀ ਦੀ ਸ਼ਰਨ ਵਿੱਚ ਪਿਆ ਹਾਂ ਤੇ ਮੇਰੀ ਲੱਜਾ ਰੱਖੋ।
ਦੂਰਾ ਗੁਰ ਕੈ ਧਨ ਪ੍ਰਾਪਤ ਪਇਓ,
ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਦੇਖ ਤੇਰੀ ਕੰਡ ਦੇ ਪਿੱਛੋਂ ਇਹ ਪੱਟਿਆ ਟੋਆ ਤੇ ਕਿੰਨਾ ਧਨ ਤੈਨੂੰ ਪ੍ਰਾਪਤ ਹੋ ਗਿਆ।
ਅਜੋ ਦੰਭ ਛਲ ਜੋਏ,
ਹੁਣ ਜਿਹੜਾ ਪਖੰਡ ਤੇ ਛਾਲ ਕਰਨਾ ਇਸ ਨੂੰ ਛੱਡ ਦੇ।
ਬੁੱਧ ਆਤਮੈ ਨਾਮ ਜਾਪੀ,
ਇਹ ਪਵਿੱਤਰ ਮਨ ਦੇ ਨਾਲ ਵਾਹਿਗੁਰੂ ਦੇ ਨਾਮ ਨੂੰ ਜਪ।
ਇਸ ਪ੍ਰਕਾਰ ਗਤ ਹੋਏ,
ਇਸ ਢੰਗ ਦੇ ਨਾਲ ਤੇਰੀ ਕਲਿਆਣ ਹੋ ਜਾਵੇਗੀ।
ਚੌਪੀ ਵਾਹਿਗੁਰੂ ਜਪੀ ਵਰਤੋ ਦਰਬਾਰ,
ਇਹ ਜਿਹੜਾ ਧਨ ਤੈਨੂੰ ਮਿਲਿਆ ਹੈ ਤੇ ਵਾਹਿਗੁਰੂ ਵਾਹਿਗੁਰੂ ਜਪਦਿਆਂ ਇਸ ਧਨ ਨੂੰ ਵਰਤਣਾ ਹੈ।
ਹਰ ਹਰ ਦੇ ਬਕਾਰਨ ਸਰਬਾ,
ਜਿਹੜੇ ਰਹਿੰਦੇ ਦੇ ਬਕਾਰ ਨੇ ਤੇ ਨਾ ਸਾਰਿਆਂ ਨੂੰ ਛੱਡ ਦੇ।
ਪਾਚਨ ਅਗਬਲ ਸੇ ਤੁਝ ਤਾਈ,
ਜਿਹੜੇ ਪਿਛਲੇ ਤੂੰ ਪਾਪ ਕੀਤੇ ਮਹਾਰਾਜ ਕਹਿੰਦੇ ਤੈਨੂੰ ਬਖਸ਼ ਦਿੱਤੇ।
ਮੋਰ ਨਾ ਕਰੀ ਸੋ ਅਹ ਦੁਖਦਾਈ,
ਮੁੜ ਕੇ ਤੂੰ ਪਾਪ ਨਾ ਕਰੀ ਤੇ ਬਹੁਤ ਹੀ ਦੁੱਖ ਦੇਣ ਵਾਲੇ ਨੇ।
ਸਾਲ ਗਰੀਬ ਦੀਨ ਪੁਨ ਤਾਹੀ,
ਸਾਲ ਗ੍ਰਾਮ ਪੱਥਰ ਨੂੰ ਕਹਿੰਦੇ ਨੇ, ਸਾਲ ਪੱਥਰ ਗ੍ਰਾਮ ਸਮੂਹ ਜਿਹੜੀ ਫਾਗਰ ਸੀ ਨਾ ਜੀ ਪ੍ਰਜਾਨਕੀ ਚੌਂਕੀ ਸੀ,
ਇਨਕੇ
ਮਹਾਰਾਜ ਨੇ ਇਸ ਨੂੰ ਦੇ ਦਿੱਤੇ।
ਇਨਕੀ ਪਿੱਛੇ ਵਾਕਰ ਚਾਹੀ,
ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਇਹਨਾਂ ਦੁਆਰਾ ਭਿਖੇ ਨਾਮ ਭਿਖਿਆ ਤੂੰ ਮੰਗਦਾ ਸੀ ਨਾ ਤੇ ਝੂਠੇ ਵਾਕਾਂ ਦੀ ਰਚਨਾ ਕਰਕੇ, ਤੇ ਮਹਾਰਾਜ ਕਹਿੰਦੇ ਇਹ ਪਖੰਡ ਕਰਨਾ ਝੂਠ ਬੋਲਣਾ ਹੁਣ ਤੂੰ ਛੱਡ ਦੇ, ਤੈਨੂੰ ਧਨ ਪ੍ਰਾਪਤ ਹੋ ਗਿਆ।
ਉਹ ਸਿੱਖ ਸਤਿਗੁਰ ਕੋ ਦਿਜਬਰ,
ਇਹ ਜਿਹੜਾ ਬ੍ਰਾਹਮਣ ਸੀ ਗੁਰੂ ਨਾਨਕ ਸਾਹਿਬ ਦਾ ਸਿੱਖ ਬਣ ਗਿਆ।
ਅਰਥੋ ਅਦਕ ਸ਼ਬਦ ਬਹੁ ਲਿਖ ਕਰ,
ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਮੁਖੋਂ ਇਸ ਨੇ ਸ਼ਬਦ ਲਿਖੇ ਤੇ ਬੜਾ ਪ੍ਰਸੰਨ ਹੋਇਆ।
ਦੋਰਾ ਇਸ ਵਿਪਰ ਨਿਹਾਲ ਕਰ,
ਇਸ ਤਰ੍ਹਾਂ ਸਾਹਿਬ ਸੰਤ ਜੀ ਇਸ ਵਿਦਵਾਨ ਨੂੰ ਨਿਹਾਲ ਕਰਕੇ,
ਮੀਨੋ ਗਮਨ ਬਹੋਰ,
ਗੁਰੂ ਨਾਨਕ ਸਾਹਿਬ ਮਹਾਰਾਜ ਜੀ ਹੋਰ ਜਗ੍ਹਾ ਨੂੰ ਚੱਲ ਪਏ।
ਇਹ ਗ੍ਰਾਮ ਪਹੁੰਚ ਦੁ ਹੈ,
ਇਸ ਪਿੰਡ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਪਹੁੰਚ ਗਏ।
ਮਨਮਤੀ ਤੇ ਠੌਰ,
ਉਸ ਪਿੰਡ ਵਿੱਚ ਸਾਧ ਸੰਗਤ ਜੀ ਬੜੀ ਫੁਰਤੀ ਬੁੱਧੀ ਵਾਲੇ ਸਾਰੇ ਬੇਮੁਖ ਬੰਦੇ ਰਹਿੰਦੇ ਸੀ।
ਚੌਪੀ ਜੇ ਸਥਾਨ ਬੈਠੇ ਗੁਰ ਜਾਈ,
ਜਿਸ ਸਥਾਨ ਦੇ ਗੁਰੂ ਨਾਨਕ ਸਾਹਿਬ ਜੀ ਜਾ ਕੇ ਬੈਠੇ,
ਅਸੀਂ ਕਰੇ ਤੈ ਮਾਨ ਵਿਆਈ,
ਸਾਰੇ ਲੋਕ ਆ ਕੇ ਉੱਥੇ ਗੁਰੂ ਨਾਨਕ ਸਾਹਿਬ ਨੂੰ ਮਖੌਲ ਕਰਦੇ ਆ।
ਨੀਂਦ ਉਠਾਏ ਅਵਰ ਥਲ ਗਏ,
ਪਖੰਡੀ ਹੈ ਇੱਥੋਂ ਉੱਠ ਕਰੋ ਤੇ ਮਹਾਰਾਜ ਹੋਰ ਥਾਂ ਵੀ ਚਲੇ ਗਏ।
ਇਹਨੂੰ ਨਾ ਬੈਠਣ ਕੇਠਾਂ ਦੇ,
ਸਾਰੇ ਜੰਗਲ ਦੇ ਬਾਹਰ ਅੰਦਰ ਕਿਸੇ ਨੇ ਵੀ ਬਹਿਣ ਵਾਸਤੇ ਗੁਰੂ ਨਾਨਕ ਸਾਹਿਬ ਨੇ ਨਾ ਗੁਰੂ ਨਾਨਕ ਸਾਹਿਬ ਨੂੰ ਟਿਕਾਣਾ ਨਹੀਂ ਦਿੱਤਾ, ਕਿਸੇ ਨੇ ਬੈਠਣ ਨਹੀਂ ਦਿੱਤੇ।
ਵਸਦੇ ਰਹੋ ਇਸੀ ਥਲ ਮਾਹੀ,
ਨਗਰ ਤੋਂ ਬਾਹਰ ਚਲਦਿਆਂ ਕਹਿ ਗਏ ਬਈ ਤੁਸੀਂ ਇੱਥੇ ਹੀ ਵਸਦੇ ਰਹੋ।
ਅਸ ਕਹਿ ਗਮਨ ਕੀਨ ਦੁਖਦਾਹੀ,
ਇਸ ਤਰ੍ਹਾਂ ਕਹਿ ਕੇ ਦੁੱਖਾਂ ਨੂੰ ਸਾੜਨ ਵਾਲੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਅੱਗੇ ਚੱਲ ਪਏ।
ਆਪ ਆਪਣੇ ਅੱਗੇ ਇੱਕ ਗ੍ਰਾਮੂ,
ਇੱਕ ਪਿੰਡ ਸਾਹਿਬ ਸੰਤ ਜੀ ਹੋਰ ਆ ਗਿਆ, ਇਸ ਦਾ ਨਾਮ ਕੰਗਣਪੁਰ ਲਿਖਿਆ ਇਤਿਹਾਸ ਦੇ ਅੰਦਰ।
ਬੈਠ ਗਏ ਸੁਖ ਥਾਲੀ ਸੁਖ ਧਾਮੂ,
ਸੁਖਾਂ ਦੇ ਘਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੇ ਬੈਠ ਗਏ ਨੇ।
ਸੰਤ ਸਰੂਪ ਲੱਗਿਓ ਨਰ ਆਏ,
ਕਹਿੰਦੇ ਲੋਕ ਬਹੁਤ ਆਏ ਤੇ ਸੰਤ ਸਰੂਪ ਹਨ।
ਚਰਨ ਕਮਲ ਪਰ ਸੀਸ ਟਿਕਾਏ,
ਗੁਰੂ ਨਾਨਕ ਸਾਹਿਬ ਦੇ ਚਰਨਾਂ ਕਮਲਾਂ ਦੇ ਉੱਤੇ ਸਿਰ ਝੁਕਾਉਣਾ ਕੀਤਾ।
ਅਦਕ ਭਾਉ ਕਰ ਸੇਵਾ ਕੀਨੀ,
ਬੜਾ ਪ੍ਰੇਮ ਕਰਕੇ ਸਤਿਗੁਰੂ ਮਹਾਰਾਜ ਜੀ ਦੀ ਸੇਵਾ ਕੀਤੀ।
ਇਸ ਮੈਂ ਨੀਕੀ ਜਾਗੈ ਦੀਨੀ,
ਰਾਤ ਨੂੰ ਚੰਗਾ ਟਿਕਾਣਾ ਜਿਹੜਾ ਸੀ ਬਰਾਜਣ ਵਾਸਤੇ ਦਿੱਤਾ।
ਸਭ ਸ੍ਰੀ ਨਾਨਕ ਮੈਂ ਉਚਾਰਾ,
ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਚਨ ਉਚਾਰਨਾ ਕੀਤਾ।
ਯੋ ਗ੍ਰਾਮ ਉਜਰੇ ਗੋ ਸਾਰਾ,
ਮਹਾਰਾਜ ਕਹਿੰਦੇ ਜਿਹੜਾ ਪਿੰਡ ਹੈ ਸਾਰਾ ਉਜੜ ਜਾਵੇਗਾ।
ਜਾਏ ਬਹੁਤ ਬ੍ਰਾਹਮਣ ਮੈਂ ਬਸਈ,
ਬਹੁਤ ਸਾਰੇ ਪਿੰਡਾਂ ਦੇ ਇੱਥੇ ਦੇ ਲੋਕ ਜਾ ਕੇ ਵਸਣਗੇ।
ਯਹਾਂ ਵਾਸ ਸਭ ਹੀ ਕੋ ਨਸਈ,
ਇੱਥੇ ਦਾ ਜਿਹੜਾ ਵਾਸਾ ਹੈ ਤੇ ਸਾਰਿਆਂ ਦਾ ਨਾਸ ਹੋ ਜਾਵੇਗਾ।
ਮਰਦਾਨਾ ਇਸ ਬਿਧ ਬਦ ਸੁਣ ਕੇ,
ਐਸੇ ਗੁਰੂ ਨਾਨਕ ਬਦਨਾਮ ਸੁਣ ਕੇ ਭਾਈ ਮਰਦਾਨਾ
ਬੋਲੋ ਤਾਂ ਸੰਸੇ ਮਨ ਗੁਣ ਕੈ
ਜਿਹੜੀ ਸ਼ੰਕਾ ਸੀ ਆਪਣੇ ਮਨ ਵਿੱਚ ਵਿਚਾਰ ਕੇ ਤੇ ਬੋਲਿਆ
ਜਾਨ ਹਵਕੋ ਬੈਠਣ ਦੀਨਾ
ਕਹਿੰਦਾ ਸੱਚੇ ਪਾਤਸ਼ਾਹ ਜੀ ਜਿੱਥੇ ਸਾਨੂੰ ਬਹਿਣ ਵਾਸਤੇ ਜਗ੍ਹਾ ਨੀ ਦਿੱਤੀ
ਵਸਦੇ ਰਹੋ ਕਹਿਣੇ ਅਸਕੀਨੋ
ਉੱਥੇ ਤੁਸੀਂ ਵਸਦੇ ਤਾਂ ਵੀ ਇੱਥੇ ਭਾਈ ਵਸਦੇ ਰਹੋ
ਹੋਰ ਸੇਵਾ ਕੀਨੀ ਜਹਿਵਾ
ਇਹ ਦੂਜੇ ਨਗਰ ਦੇ ਲੋਕਾਂ ਨੇ ਜਿਨ੍ਹਾਂ ਨੇ ਬੜੀ ਸੇਵਾ ਕੀਤੀ ਹੈ
ਜਿਨ ਕੋ ਸ਼ਰਾਬ ਦੇ ਤਹਿਵਾ
ਉੱਜੜਨ ਵਾਸਤੇ ਸ਼ਰਾਬ ਦੇ ਦਿੱਤਾ ਇਹਨਾਂ ਦੇ ਤਾਂ
ਇਹ ਚਾਰੀ ਤੇ ਆਪਣੇ ਕੀਨੀ
ਮਹਾਰਾਜ ਇਹ ਢੰਗ ਤਰੀਕਾ ਤੁਸੀਂ ਕੀ ਵਰਤਿਆ ਹੈ
ਮਨ ਮੇਰੇ ਮੈਂ ਪਰੇ ਨਾ ਕੀਨੀ
ਮੇਰੇ ਮਨ ਦੇ ਇਸ ਗੱਲ ਦੀ ਸਮਝ ਨਹੀਂ ਆਉਂਦੀ
ਗੋਰਾ ਗੁਰ ਕੇ ਨਾਲ ਸੰਗਰਾਮ ਕੇ
ਸਾਹਿਬ ਗੁਰੂ ਨਾਨਕ ਦੇ ਮਹਾਰਾਜ ਕਹਿੰਦੇ ਮਰਦਾਨਾ ਇਸ ਨਗਰ ਦੇ ਲੋਕ
ਵਸੇ ਬਹੁਤ ਜੇ ਗ੍ਰਾਮ
ਜੇ ਬਹੁਤੇ ਪਿੰਡਾਂ ਦੇ ਜਾ ਕੇ ਵਸਣਗੇ
ਮਤ ਸਿਖਾਵੇ ਸਭਨ ਕੋ
ਇੱਥੇ ਦੇ ਲੋਕ ਚੰਗੇ ਗੁਰਮੁਖ ਨੇ ਤੇ ਇੱਕ ਇੱਕ ਜਾ ਕੇ ਨਗਰਾਂ ਦਾ ਉਧਾਰ ਕਰੇਗਾ ਸ੍ਰੇਸ਼ਟ ਮਤੀ ਸਿੱਖਿਆ ਦੇਣਗੇ
ਵਧੇ ਧਰਮ ਅਬਰਾਮ
ਇਹ ਜਿਹੜਾ ਧਰਮ ਹੈ ਤੇ ਬਹੁਤ ਸਾਰਾ ਫੈਲੇਗਾ
ਜੋ ਪੀ ਤੁਸੀਂ ਗ੍ਰਾਮ ਕੇ ਨਰਜਹ ਜਾਵਾ ਹੈ
ਜਿਨ੍ਹਾਂ ਲੋਕਾਂ ਦੇ ਮਨ ਸੁਭਾਅ ਨੇ ਜੇ ਇਸ ਪਿੰਡ ਉਸ ਪਿੰਡ ਦੇ ਲੋਕ ਕਿਤੇ ਜਾਣਗੇ
ਇੱਕ ਇੱਕ ਮਤ ਕੋ ਕਰਮ ਚਲਾਵਾ ਹੈ
ਮਤ ਦੇ ਕੇ ਤੇ ਖੋਟੇ ਕਰਮਾਂ ਦੇ ਪ੍ਰਵਿਰਤ ਕਰ ਦੇਣਗੇ
ਵਿਗ ਰਹੇ ਆਪੇ ਆਪਣਾ ਵਿਗਾੜ ਹੈ
ਆਪ ਵੀ ਵਿਗੜ ਜਾਣਗੇ ਤੇ ਹੋਰਨਾਂ ਨੂੰ ਵੀ ਵਿਗਾੜ ਦੇਣਗੇ
ਪਰ ਲੋਕੇ ਸੁਖ ਮੂਲ ਹੀ ਉਖਾਰ ਹੈ
ਜਿਹੜਾ ਪਰਲੋਕ ਦਾ ਸੁਖ ਹੈ ਤੇ ਉਹ ਵੀ ਮੁੰਡੋ ਹੀ ਪੁੱਟ ਲੈਣਗੇ
ਲੰਪਟ ਲੋਭ ਪੂਰ ਅਨਸਰਈ
ਲੋਭ ਦੇ ਤੇ ਝੂਠ ਦੇ ਅਨਸਾਰੀ ਹੋ ਕੇ ਫਸੇ ਹੋਏ ਨੇ
ਸੰਤਾ ਸਿੱਧ ਕੀ ਸੇਵਨਾ ਕਰਈ
ਸੰਤਾ ਜੀ ਕੋਈ ਅਤਿਥੀ ਆਪਣੇ ਆਪ ਸੁਭਾਅ ਨਾਲ ਆ ਜਾਵੇ ਤੇ ਫਕੀਰ ਸਾਧੂ ਦੀ ਸੇਵਾ ਨਹੀਂ ਕਰਦੇ
ਇਸ ਦਿਨ ਵਿਖਿਆਨ ਵਿਖੇ ਬਤਾਵਾ ਹੈ
ਰਾਤ ਵਿਖਿਆ ਵਿਕਾਰਾਂ ਚ ਫਸੇ ਬਤੀਤ ਕਰਦੇ ਨੇ
ਅੰਤਕਤਾ ਅੰਤੇ ਦੁੱਖ ਪਾਵਾ ਹੈ
ਅੰਤਕ ਅਖੀਰ ਨੂੰ ਤੇ ਫਿਰ ਜਮਾਂ ਦਾ ਦੁੱਖ ਹੀ ਪਾਉਣਗੇ
ਮਰਦਾਨਾ ਕਹਿ ਜੇ ਤੁਦ ਭਾਵ ਹੈ
ਭਾਈ ਮਰਦਾਨਾ ਜੀ ਕਹਿਣ ਲੱਗਾ ਸੱਚੇ ਪਾਤਸ਼ਾਹ ਜੀ ਆਪ ਜੀ ਨੂੰ ਭਾ ਜਾਵੇ
ਉਹਨਾਂ ਕੀ ਮੋਖ ਕਰਾਵਾ ਹੈ
ਮਹਾਰਾਜ ਤੇ ਐਸੇ ਭੈੜੇ ਲੋਕਾਂ ਦੀ ਵੀ ਕਲਿਆਣ ਆਪ ਜੀ ਕਰਦੇ ਹੋ ਕਰ ਸਕਦੇ ਹੋ
ਜਿਸ਼ਨ ਬਹੁਤੇ ਨਰਨ ਮਝਾਰਾ
ਤੇ ਬੜਾ ਭਾਰੀ ਇਕੱਠ ਗੁਰੂ ਨਾਨਕ ਸਾਹਿਬ ਦੇ ਆਸੇ ਪਾਸੇ ਹੋਇਆ ਸੀ ਉਸ ਵੇਲੇ ਬਹੁਤੇ ਲੋਕਾਂ ਵਿੱਚ
ਸ੍ਰੀ ਗੁਰੂ ਚਰਿਓ ਸ਼ਬਦ ਮਲਾਰਾ
ਤੇ ਮਲਾਰ ਰਾਗ ਦੇ ਅੰਦਰ ਗੁਰੂ ਨਾਨਕ ਸਾਹਿਬ ਨੇ ਇੱਕ ਸ਼ਬਦ ਹੋਰ ਉਚਾਰਨ ਕੀਤਾ
ਰਾਗ ਮਲਾਰ ਚੌਪ ਦੇ ਮਹੱਲਾ ਪਹਿਲਾ ਘਰ ਪਹਿਲਾ ਇੱਕ ਓਅੰਕਾਰੀ ਸਤਨਾਮ ਕਰਤਾ ਪੁਰਖੀ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰ ਪ੍ਰਸਾਦ ਖਾਣਾ ਪੀਣਾ ਹੱਸਣਾ ਸੋਣਾ
ਹਾਂਜੀ ਰਾਗ ਮਲਾਰ ਹੈ ਤੇ ਚੌਪ ਦੇ ਚੌਂ ਪਦਿਆਂ ਵਾਲਾ ਸ਼ਬਦ ਹੈ ਚਾਰ ਇਸਦੇ ਸ਼ਬਦ ਦੀਆਂ ਪੌੜੀਆਂ ਨੇ ਹਿੱਸੇ ਨੇ ਪੈਰ ਨੇ ਮਹੱਲਾ ਪਹਿਲਾ ਪਹਿਲੇ ਘਰ ਵਿੱਚ ਘਰ ਪਹਿਲਾ ਪਹਿਲੇ ਘਰ ਵਿੱਚ ਤੇ ਪਹਿਲਾ ਮਹੱਲਾ ਪਹਿਲੇ ਗੁਰੂ ਨਾਨਕ ਸਾਹਿਬ ਦੀ ਉਚਾਰਨ ਕਰਦੇ ਨੇ ਮੰਗਲ ਕਰਦੇ ਨੇ ਇੱਕੋ ਓਅੰਕਾਰ ਸਤਨਾਮ ਇੱਕ ਅਦਵੈਤ ਸਰੂਪ ਵਾਹਿਗੁਰੂ ਪਰਮੇਸ਼ਰ ਹੈ ਜਿਹਦੇ ਕੋਈ ਦਵੈਤ ਨਹੀਂ ਦੂਜਾ ਭਾਵ ਨਹੀਂ ਇੱਕੋ ਇੱਕ ਰੱਬ ਹੈ ਦੂਜਾ ਕੋਈ ਰੱਬ ਨਹੀਂ ਹੈ ਓਅੰਕਾਰ ਜੋ ਉਤਪੱਤੀ ਲੈਤਾ ਪਾਲਣਾ ਕਰਨ ਵਾਲਾ ਹੈ ਸਰਵ ਦਾ ਪ੍ਰਕਾਸ਼ਕ ਹੈ ਸਤਨਾਮ ਤੇ ਉਸ ਵਾਹਿਗੁਰੂ ਵਾਹਿਗੁਰੂ ਪਰਮੇਸ਼ਰ ਸਤ ਸਰੂਪ ਹੈ ਤਿੰਨਾਂ ਕਾਲਾਂ ਵਿੱਚ ਨਾਸ਼ ਨਹੀਂ ਹੁੰਦਾ ਉਸਦਾ ਨਾਮ ਵੀ ਸਤ ਸੱਚਾ ਹੈ ਕਰਤਾ ਸਾਰੀ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਹੈ ਸਾਰੀ ਸ੍ਰਿਸ਼ਟੀ ਨੂੰ ਬਣਾ ਕੇ ਫਿਰ ਉਹਦੇ ਵਿੱਚ ਪੁਰਖ ਨਾਮ ਪੂਰਿਆ ਹੋਇਆ ਹੈ ਬਾਹਰ ਨਹੀਂ ਹੈ ਆਪਣੀ ਕਿਰਤ ਤੋਂ ਬੈਠੀ ਬੈਠਾ ਹੈ ਇਹੋ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਅੱਗੇ ਮਹਾਰਾਜ ਕਹਿੰਦੇ ਨੇ ਨਿਰਭਉ ਭੈ ਤੋਂ ਰਹਿਤ ਹੈ ਨਿਰਵੈਰ ਬੈਰ ਤੋਂ ਰਹਿਤ ਹੈ ਅਕਾਲ ਮੂਰਤ ਕਾਲ ਤੋਂ ਰਹਿਤ ਉਸਦੀ ਮੂਰਤ ਹਸਤੀ ਸਰੂਪ ਹੈ ਅਜੂਨੀ ਜੂਨਾ ਵਿੱਚ ਨਹੀਂ ਆਉਂਦਾ ਹੈ ਸਹਿ ਭੰਗ ਸੁਦੇ ਪ੍ਰਕਾਸ਼ ਸਰੂਪ ਹੈ ਗੁਰਪ੍ਰਸਾਦ ਗੁਰੂ ਦੀ ਪ੍ਰਸਾਦ ਕਿਰਪਾ ਨਾਲ ਉਸ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ ਇਹ ਹੈ ਮੰਗਲ ਵਸਤੂ ਨਿਰਦੇਸ਼ ਆਤਮਕ ਰੂਪ ਅੱਗੇ ਮਹਾਰਾਜ ਕਹਿੰਦੇ ਖਾਣਾ ਪੀਣਾ ਹੱਸਣਾ ਸੌਣਾ ਇਹਨਾਂ ਜੀਵਾਂ ਨੂੰ ਪਦਾਰਥਾਂ ਦਾ ਖਾਣਾ ਇਹ ਯਾਦ ਹੈ ਔਰ ਚੰਗੇ ਰਸਾਂ ਕਸਾਂ ਦਾ ਪੀਣਾ ਇਹ ਵੀ ਯਾਦ ਹੈ ਹੱਸ ਲੈਣਾ ਸੌ ਜਾਣਾ ਇਹ ਸਾਰੀਆਂ ਚੀਜ਼ਾਂ ਮਹਾਰਾਜ ਕਹਿੰਦੇ ਇਹਨਾਂ ਨੂੰ ਯਾਦ ਹਨ
ਵਿਸਰ ਗਿਆ ਹੈ ਮਰਨਾ
ਕਹਿੰਦੇ ਨਾ ਜੀਵਾਂ ਨੂੰ ਭਾਈ ਮੌਤ ਜਿਹੜੀ ਹੈ ਭੁੱਲ ਗਈ ਹੈ,
ਕਸਮ ਸਾਰ ਖੁਆਰੀ ਕੀਨੀ,
ਇਹਨਾਂ ਨੇ ਕਸਮ ਮਾਲਕ ਵਾਹਿਗੁਰੂ ਪਰਮੇਸ਼ਰ ਨੂੰ ਭੁਲਾ ਕੇ ਤੇ ਆਪਣੇ ਜੀਵਨ ਦੀ ਖੁਆਰੀ ਕਰ ਲਈ, ਵਿਸ਼ਿਆਂ ਵਿਕਾਰਾਂ ਦੇ ਚਲਾ ਕੇ ਬਰਬਾਦ ਕਰ ਲਿਆ,
ਤ੍ਰਿਗ ਜੀਵਨ ਨਹੀਂ ਲੈਣਾ।
ਤੇ ਨਾਰਦ ਕਹਿੰਦੇ ਇਹੋ ਜਿਹਾ ਜੀਵਨ ਨੂੰ ਲਾਹਣਤ ਹੈ, ਧਰਕਾਰ ਯੋਗ ਹੈ, ਤੇ ਇਸ ਸੰਸਾਰ ਵਿੱਚ ਕਿਸੇ ਨੇ ਵੀ ਅਚਲ ਹੋ ਕੇ ਨਹੀਂ ਰਹਿਣਾ।
ਪ੍ਰਾਣੀ ਏਕੋ ਨਾਮ ਧਿਆਵੋ,
ਤੇ ਨਾਰਦ ਕਹਿੰਦੇ ਹੇ ਪ੍ਰਾਣਧਾਰੀ ਜੀਵੋ, ਤੇ ਇੱਕ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਧਿਆਵੋ,
ਆਪਣੀ ਪਲਸੇ ਤੀਕਰ ਜਾਵੋ,
ਤੇ ਆਪਣੀ ਇੱਜ਼ਤ ਦੇ ਸਮੇਤ, ਤੇ ਫਿਰ ਤੁਸੀਂ ਆਪਣੇ ਸੱਚਖੰਡ ਰੂਪੀ ਘਰ ਨੂੰ ਜਾਵੋਗੇ।
ਆਓ ਤੁਧ ਨੂੰ ਸੇਵੈ ਤੁਝ ਕਿਆ ਦੇਵ ਹੈ,
ਮਹਾਰਾਜ ਕਹਿੰਦੇ ਤੁਧ ਨੂੰ ਸੇਵੈ, ਇਹ ਵਾਹਿਗੁਰੂ ਜਿਹੜੇ ਤੇਰੀ ਸੇਵਾ ਭਗਤੀ ਕਰਦੇ ਨੇ, ਤੇ ਤੁਧ ਕਿਆ ਦੇਵੈ, ਤੈਨੂੰ ਵਾਹਿਗੁਰੂ ਉਹ ਕੀ ਦੇ ਦਿੰਦੇ ਜਿਹੜੇ ਤੇਰੀ ਭਗਤੀ ਸੇਵਾ ਸਿਮਰਨ ਕਰਦੇ ਹਨ।
ਮੰਗੇ ਲੈਵੇ ਰਹੇ ਨਹੀਂ,
ਤੇ ਮਹਾਰਾਜ ਕਹਿੰਦੇ ਮੰਗ ਹੀ ਲੈਂਦੇ ਨਾ ਕੁਝ ਵਾਹਿਗੁਰੂ ਤੇਰੇ ਪਾਸੋਂ, ਤੇ ਮੰਗ ਲੈਵੇ ਰਹੇ ਨਹੀਂ, ਇਸ ਵਾਸਤੇ ਮੰਗ ਹੀ ਲੈਵੇ ਲੈਂਦੇ ਨੇ, ਤੇ ਇਸ ਲਈ ਮੰਗਦੇ ਵੀ ਉਹ ਚੀਜ਼ਾਂ ਨੇ ਜੋ ਰਹੇ ਨਹੀਂ, ਜਿਹੜੀਆਂ ਦੁਨੀਆਂ ਦੇ ਅਚਲ ਨਹੀਂ ਰਹਿਣੀਆਂ, ਇਸ ਵਾਸਤੇ ਉਹ ਮੰਗਦੇ ਨੇ, ਜਾਂ ਮੰਗ ਲੈਣ ਤੋਂ ਰਹਿੰਦੇ ਨਹੀਂ ਹਨ, ਇਸ ਵਾਸਤੇ ਮੰਗ ਹੀ ਲੈਂਦੇ ਤੇਰੇ ਪਾਸੋਂ।
ਦਾਤਾ ਜੀਆਂ ਸਭਨਾ ਕਾ,
ਵਾਹਿਗੁਰੂ ਪਰਮੇਸ਼ਰ ਤੂੰ ਸਾਰੇ ਜੀਵਾਂ ਨੂੰ ਰੋਜੀ ਤੇ ਸਾਹਾਂ ਚੇਤਨ ਸੱਤਾ ਦੀ ਦਾਤ ਦੇ ਰਿਹਾ ਦਾਤਾ ਹੈ,
ਜੀਆਂ ਅੰਦਰ ਜੀਓ ਤੁਸੀਂ,
ਸਾਰੇ ਜੀਵਾਂ ਦੇ ਅੰਦਰ ਤੁਸੀਂ ਜੀਓ, ਚੇਤਨ ਰੂਪ ਹੈ, ਜੀਵਨ ਰੂਪ ਹੈ ਵਾਹਿਗੁਰੂ ਪਰਮੇਸ਼ਰ ਸਾਰੇ ਜੀਵਾਂ ਦੇ ਅੰਦਰ।
ਗੁਰਮੁਖ ਧਿਆਵੇ ਸੇ ਅੰਮ੍ਰਿਤ ਪਾਵ ਹੈ,
ਜਿਹੜੇ ਗੁਰਮੁਖ ਬਣ ਕੇ ਵਾਹਿਗੁਰੂ ਪਰਮੇਸ਼ਰ ਤੇਰੇ ਨਾਮ ਨੂੰ ਧਿਆਉਂਦੇ, ਤੇ ਉਹ ਅੰਮ੍ਰਿਤ ਨਾਮ ਨੂੰ ਜਾਂ ਅੰਮ੍ਰਿਤ ਬ੍ਰਹਮਾ ਨਾਲ ਸੁਖ ਨੂੰ ਪਾ ਲੈਂਦੇ ਨੇ,
ਸੁਚੇ ਹੋਈ,
ਉਹੀ ਸੁਚੇ ਪਵਿੱਤਰ ਹੁੰਦੇ ਨੇ ਨਾਮ ਦੇ ਜਪਦਿਆਂ ਹੋਇਆਂ।
ਇਸ ਨਾਮ ਜਪੋ ਰੇ ਪ੍ਰਾਣੀ,
ਤੇ ਪ੍ਰਾਣਧਾਰੀ ਜੀਵੋ, ਦਿਨ ਰਾਤ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਜਪੋ,
ਮੈਲੇ ਹੱਛੇ ਹੋਈ,
ਜਿਹੜੇ ਤੁਹਾਡੇ ਮੈਲੇ ਅੰਤ ਕਰਨੇ ਅਗਿਆਨ ਤੇ ਵਿਦਿਆ ਵਿਸ਼ਾਂ ਵਿਕਾਰਾਂ ਦੇ ਨਾਲ ਇਹ ਹੱਛੇ ਪਵਿੱਤਰ ਹੋ ਜਾਣਗੇ।
ਇਹੀ ਰੁਤਕਾਇਆ ਸੁਖ ਤਿਹਾਰ,
ਕਹਿੰਦੇ ਜਿਹੋ ਜੀ ਬਾਈ ਰੁੱਤ ਹੈ, ਤੇ ਉਹ ਜਿਹਾ ਹੀ ਕਾਇਆ ਦੇਹ ਨੂੰ ਸੁੱਖ ਹੈ,
ਦੇਹੋ ਜਿਹੀ ਦੇਹੀ,
ਉਹ ਜੇ ਦੇਹ ਹੋ ਜਾਂਦੀ ਹੈ ਤੇ ਜੇ ਸਰਦੀ ਹੈ ਤੇ ਗਰਮ ਵਸਤਰ ਪਹਿਨਦੇ ਨੇ, ਜੇ ਕਰਕੇ ਗਰਮੀ ਹੈ ਤੇ ਪਤਲੇ ਵਸਤਰ ਪਹਿਨਦੇ ਨੇ, ਤੇ ਉਹ ਜੀ ਦੇਹ ਹੋ ਜਾਂਦੀ ਹੈ ਤੇ ਉਹ ਜਿਹਾ ਉਸਨੂੰ ਸੁੱਖ ਹੋ ਜਾਂਦਾ ਹੈ, ਤੇ ਜਿਹੀ ਰੁੱਤ ਜਿਵੇਂ ਸਤਯੁਗ ਦੀ ਰੁੱਤ ਯੋਗ ਕਰਨ ਦੀ ਸੀ, ਤ੍ਰੇਤੇ ਦੀ ਰੁੱਤ ਜਗ ਕਰਨ ਦੀ ਸੀ, ਦੁਆਪਰ ਦੀ ਰੁੱਤ ਪੂਜਾ ਕਰਨ ਦੀ ਸੀ, ਤੇ ਕਲਯੁਗ ਦੀ ਰੁੱਤ ਨਾਮ ਜਪਣ ਦੀ ਹੈ, ਉਹ ਜੀ ਕਹਿੰਦੇ ਦੇਹ ਹੋ ਜਾਂਦੀ ਹੈ।
ਨਾਨਕ ਰੁੱਤ ਸੁਹਾਵੀ ਸਾਈ,
ਨਾਨਕ ਕਹਿੰਦੇ ਉਹੀ ਸੋਭ ਨੇਕ ਰੁੱਤ ਹੈ ਜੀਵਨ ਦੀ ਅਵਸਥਾ ਰੂਪ, ਜਿਹਦੇ ਵਿੱਚ ਨਾਮ ਜਪਿਆ ਜਾਵੇ।
ਬਿਰਨਾਵੇ ਰੁੱਤ
ਵਾਹਿਗੁਰੂ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਕਿਹੜੀ ਰੁੱਤ ਸਫਲੀ ਹੈ, ਨਾ ਦੁਆਪਰ ਨਾ ਤ੍ਰੇਤੇ ਦੀ, ਤੇ ਨਾ ਕੋਈ ਹੋਰ ਹੀ ਰੁੱਤ ਨੇ, ਜਿਹਦੇ ਵਿੱਚ ਨਾਮ ਜਪੇ ਉਹੀ ਰੁੱਤਾਂ ਸਹੀ ਸਫਲੀਆਂ ਹਨ।
ਚੌਪੀ ਲੋਕ ਨੂੰ ਸਰਬ ਸ਼ਬਦ ਸੁਣ ਕਰਕੇ,
ਸਾਰੇ ਸੰਗਤ ਲੋਕਾਂ ਨੇ ਸ਼ਬਦ ਨੂੰ ਸੁਣ ਕੇ
ਦੇਖ ਪਏ ਸਤਿਗੁਰੂ ਵਿਚਰਕਾ,
ਇਹ ਤਾਂ ਵੀ ਸਤਿਗੁਰੂ ਨੇ ਵਿਚਾਰ ਕੇ ਗੁਰੂ ਨਾਨਕ ਸਾਹਿਬ ਦੇ ਸਿੱਖ ਬਣ ਗਏ।
ਵਾਹਿਗੁਰੂ ਕੋ ਸਿਮਰਨ ਕਰਹੀ,
ਵਾਹਿਗੁਰੂ ਸਤਨਾਮ ਦਾ ਸਿਮਰਨ ਕਰਦੇ ਨੇ,
ਉਹਦੇ ਵਿਕਾਰ ਕੋ ਪਰਹਰਹੀ,
ਤੇ ਜਿਹੜੇ ਆਪਣੇ ਹਿਰਦੇ ਚ ਵਿਸ਼ੇ ਵਿਕਾਰ ਨੇ ਤੇ ਉਹਨਾਂ ਨੂੰ ਮੇਟ ਰਹੇ ਨੇ।
ਪੂਰਾ ਗਮਨ ਤੀ ਗਮਨ ਕੀਨਾ ਤਹਤੇ ਪ੍ਰਭੂ,
ਸਾਧ ਸੰਗਤ ਜੀ ਉੱਥੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਚਾਲੇ ਪਾ ਦਿੱਤੇ
ਜਾਣ ਆਨ ਸਥਾਨ,
ਹੋਰ ਸਥਾਨ ਦੇ ਉੱਤੇ ਜਾਣ ਵਾਸਤੇ
ਰੰਜਨ ਦੰਭ ਭੰਜਨ ਕਸ਼ਟ,
ਆਦਮੀ ਪਖੰਡ ਨੂੰ ਕੱਟਣ ਵਾਲੇ ਮਹਾਰਾਜ ਜੀ ਦੁੱਖਾਂ ਨੂੰ ਭੰਨਣ ਵਾਲੇ ਨੇ,
ਰੰਜਨ ਜਨ ਕੇ ਪ੍ਰਾਣ,
ਤੇ ਆਪਣੇ ਜਿਹੜੇ ਜਾਨ ਦਾਸ ਸੇਵਕ ਨੇ ਤੇ ਉਹਨਾਂ ਦੇ ਪ੍ਰਾਣਾਂ ਨੂੰ ਪ੍ਰਸੰਨ ਕਰਨ ਵਾਲੇ ਨੇ।
ਦੋਹਰਾ ਸੁਖ ਸਾਗਰ ਨਾਗਰ ਗੁਰੂ,
ਭਾਈ ਸਾਹਿਬ ਜੀ ਮੰਗਲ ਕਰਦੇ ਨੇ ਅਗਲੀ ਕਥਾ ਸ਼ੁਰੂ ਕਰਨ ਤੋਂ ਪਹਿਲਾਂ, ਵਾਹਿਗੁਰੂ ਪਰਮੇਸ਼ਰ ਕੈਸਾ ਹੈ, ਸੁਖਾਂ ਦਾ ਸਮੁੰਦਰ ਹੈ, ਤੇ ਫਿਰ ਨਾਗਰ, ਤੇ ਇਸ ਵਾਸਤੇ ਤੇ ਚਤਰ ਨੇ ਸਤਿਗੁਰੂ ਮਹਾਰਾਜ ਜੀ, ਸਾਰੇ ਗੁਣਾਂ ਦੇ ਇੱਕ ਨਿਪੁੰਨ ਹਨ,
ਜਗਤ ਉਜਾਗਰ ਰੂਪ,
ਜਿਨ੍ਹਾਂ ਦਾ ਇਹ ਜਿਹੜਾ ਸੰਸਾਰ ਹੈ ਪ੍ਰਗਟ ਹੀ ਸਰੂਪ ਹੈ, ਇਹ ਉਹ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਜ਼ਰੀ ਹੈ, ਜਾਂ ਜਗਤ ਉਜਾਗਰ ਰੂਪ ਸੰਸਾਰ ਦੇ ਅੰਦਰ सतगुरु महाराज जी दे स्वरूप दी महिमा जड़ी है वो प्रगट ही है।
मंदो पद अरबिंद को
ऐसे गुरु नानक साहब दे चरणा कमलों के उत्ते मत्था टेकदा भाई संतोख सिंह जी कहंदे
उचरों कथा अनूप
ते अगे सुंदर कथा जड़ी सतगुरु महाराज जी दी होर उचारदा हां
श्री बाला सुंदर वाची चौपी श्री अंगद सुन कथा सुहानी
भाई बाला जी संधु गौर दे इस कथा नु उचारदे खडूर साहब दे अंदर सतगुरु अंगद देव जी लिखा रहे ने हे गुरु अंगद देव महाराज सुखदास ते अगे कथा सुनो
नमन की ने आगे गुण खानी
गुणा दे खान गुरु नानक साहब ने अगे चलना कीता
तू सत घरा एक स्थाना
कहंदे सत घरा एक शहर सी ए मिंट गुमरी जिले दे अंदर है पाकिस्तान दे विच
आ पहुंचे कृपा निदाना
उत्ते कृपा दे खजाने श्री गुरु नानक देव महाराज जी पहुंच गए
जमने बोर बाजार मजारा
ते जिथे बड़ा भारी बाजार सी शहर दा उस दे विच चले गए
बैठ गए एक हाट उदारा
एक हट दे उत्ते गुरु नानक साहब महाराज जी दाता बैठ गए
तनाड शाह एक भारी
कहंदे नेड़े ही एक हट दे उत्ते साहब संजी जा उसे हट ते बैठे एक धनी शाहूकार सी बड़ा भारी
कामे जे के बहुत अगारी
जिस दे अगे बहुत सारे कामे नौकर काम कर दे सन
जाके धंद अदक सो कराई
बड़े संसार दे धंदियां जिसदा फैला सी करदा
उसदे नाम हर कदे ना तरई
परमेश्वर दे नाम नु हृदय कदे भी चेते नहीं करदा
अर्थ बंज सब दिवस बतावत
ये व्यापार करदिया करदिया सारा दिन बतीत कर दिंदा
बची पयो कबहे ना विस्तार विसरावत
इतना धंदिया दे अंदर पची खटत होया सी कदे धंदिया नु अपने मनो भुलाउंदा ही नहीं सी
दोरा घटी दोए दिन जब रहा
जदों दो घड़िया दिन बाकी रह गया
मरदाने दिरगलाए
भाई मरदाना भी नेत्र ला के वेख रहा
ओ सुखी बो शाहो एहो
कहंदा सतगुरु सच्चे पातशाह जी आ जिहड़ा शाहूकार तां बड़ा सुखी दिसदा
सुख सो दिवस बताए
ए सारा दिन दुकान ते बड़े सुख दे नाल बतीत कर रहा
कोपी कब के तू बैठे इस थाई
ते कदों दे महाराज तुसी इस थां दे उत्ते आके बैठे हो
देखना इस की हम दिस आई
इस वास्ते एदी निगाह साडी तरफ आई नहीं पे कोई साधु आए हुए ने
कर्म दान की मन महना
ते ना कोई दाना दे करन दी रे मन दे इच्छा है
बेमुख संतन ते ए आही
ते ता संत लोगां तो बेमुख बंदा ही दिसदा है
अबे ना सेव किसु की करई
ते कदे भी इउं प्रतीत हो रहा भी किसे दी सेवा ही करदे ने
बेमुख संत पाओ भगत को हृदय न धरई
वाहिगुरु परमेश्वर दी प्रेमा भक्ति नु अपने हृदय च धरदा नहीं
की रात उल्टी ए जानी
कहंदे ता बड़ी उल्टी जी महाराज गल ते देखो करे संगत नहीं करदा नाम नहीं जपदा ते फेरे सुखी मैनू प्रतीत हो जाए ता उल्टी जी गल है
सुनके अस बोले गुण खानी
ऐसे भाई मरदाने दे बोल सुन के गुणा दी खान गुरु नानक साहब बोले
रीत कल की दुख दो देई
महाराज कहंदे जिहड़ी पापां दी रीति है एही दुख नूं दिंदी आ
जे ज्ञान सुखिया है तेई
जिहड़े हिरदे च वाहिगुरु परमेश्वर दा ज्ञान है ते ओही सुखी हुंदा
दिन सूरज कब ने दिन आही
कहंदे बिना सूरज चढ़े तो कदे दिन नहीं प्रगट हुंदा
हीर ज्ञान का सुख के नाही
इस तरह वाहिगुरु परमेश्वर दे ज्ञान तो बिना किसे नु भी सुख नहीं आत्मा दा
ये कर तेरे और संदेहु
कहंदे भाई मरदाने जे तेरे मन में संसा साडे वचना नु तू नहीं समझदा
चाहे बुलाए बूझ किन लेहु
कहंदे आ जेड़ा शाहूकार इस नु बुला के पुछ क्यों नहीं लैंदा
तुलका इस प्रकार मरदाने
भाई मरदाने ने गुरु नानक साहब महाराज जी तो ये बोल सुन के
चाहो संग ता वचन बखाने
और शाहूकार दे नाल गल्लां बातां जिहड़ियां सी आरंभ कर दित्तियां
सुख बसाल मैं तुमको जोवा
कहंदा शाहूकार तैनू मैं बड़े सुख दे च वेख रहा
हां पुन के जाते हुआ
मैं केड़े कोई पुन दान सेवा कीती जिस करके तैनू इतना सुख हो रहा
जाते निसदन जानत नाहीं
इस करके तू दिन ते रात ते पता नहीं तैनू दिन कदों चढ़दा ते रात कदों
रहो अपने सुख माही
अपने सुख धंधिया दे तू मस्त रहिंदा है
नक दरवेश वेश मन माही
दरवेशा वाला लिबास वेख के मरदाने दा अपने मन विच
बोलो शाह अदक दुख जाही
शाहूकार बोल पिया दुखां दी पंड खोल दित्ती जिहड़े हिरदे च बड़ा भारी दुख से
ਸਰਬ ਜਗਤ ਮੈਂ ਮੋਹੇ ਸਮਾਨਾ।
ਕਹਿੰਦਾ ਭਾਈ ਮਰਦਾਨੇ ਨੂੰ ਕਿ ਸਾਰੇ ਸੰਸਾਰ ਦੇ ਮੇਰੇ ਵਰਗਾ
ਹੋਰ ਨਾ ਕੋ ਦੁਖੀ ਮਹਾਨਾ,
ਹੋਰ ਕੋਈ ਵੀ ਬੜਾ ਭਾਰੀ ਦੁਖੀ ਨਹੀਂ ਹੋ ਸਕਦਾ।
ਕੁਝ ਬਹੁ ਬਹੁਤੀ ਸੋ ਕਹਾ ਨਾ ਜਾਈ,
ਕਹਿੰਦੇ ਮੇਰੇ ਦੁੱਖ ਦੀ ਕਥਾ ਬੜੀ ਗੋਝ ਹੈ, ਗੁਪਤ ਹੈ, ਮੇਰੇ ਤੋਂ ਕਹੀ ਨੀ ਜਾਂਦੇ।
ਐਸੇ ਤੁਮ ਟਕਦੇ ਹੋ ਬਤਾਈ,
ਕਹਿਣ ਲੱਗਾ ਮਹਾਂਪੁਰਸ਼ੋ ਤੁਹਾਡੇ ਪਾਸ ਮੈਂ ਕਿਵੇਂ ਦੱਸ ਦਿਆਂ।
ਮਰਦਾਨਾ ਸੰਤ ਮਹਾਨੇ,
ਤੇ ਭਾਈ ਮਰਦਾਨਾ ਜੀ ਕਹਿੰਦਾ ਨਾਲ ਹੀ ਗੁਰੂ ਨਾਨਕ ਸਾਹਿਬ ਮਹਾਨ ਮਹਾਂਪੁਰਸ਼ ਬੈਠੇ ਨੇ,
ਇਨ ਅੱਗੇ ਕਹੋ ਹੋਵੇ ਦੁਖਾਨੇ,
ਇਹਨਾਂ ਦੇ ਅੱਗੇ ਆਪਣੇ ਦੁੱਖ ਦੀ ਵਿਰਥਾ ਦੱਸ ਤੇ ਤੇਰੇ ਦੁੱਖ ਦੀ ਦਵਾਈ ਹੋਜੂ, ਸੁੱਖ ਹੋ ਜਾਏਗਾ।
ਨਿਕਟ ਬੈਠ ਗੁਰ ਸ਼ਾਹ ਅਲਾਈ,
ਗੁਰੂ ਨਾਨਕ ਸਾਹਿਬ ਦੇ ਪਾਸ ਇਹ ਸ਼ਾਹੂਕਾਰ ਨੇ ਬੈਠ ਕੇ ਆਪਣੀ ਕਥਾ ਦੱਸੇ।
ਸੁਣੋ ਸੰਤ ਤੁਮ ਸਭ ਸੁਖਦਾਈ,
ਸੰਤੋ ਜੀ ਸੁਣੋ ਤੁਸੀਂ ਸਾਰੇ ਸੁਖਾਂ ਨੂੰ ਦੇਣ ਵਾਲੇ ਹੋ।
ਮੰਗਣਾ ਜੋ ਮੇਰੇ ਘਰ ਮਾਹੀ,
ਜਿਹੜੀ ਇਸਤਰੀ ਮੇਰੇ ਘਰ ਦੇ ਵਿੱਚ ਹੈ
ਉਸਨੇ ਸੰਗ ਮਮਤਾਹੀ,
ਮੇਰਾ ਆਪਣੀ ਪਤਨੀ ਦੇ ਨਾਲ ਬੜਾ ਸਨੇਹ ਪ੍ਰੇਮ ਸੀ,
ਰਾਤ ਉਸਤੇ ਭੋਗ ਬਲਾਸਾ,
ਦਿਨ ਰਾਤ ਵਿਸ਼ੇ ਵਿਕਾਰਾਂ ਦੇ ਭੋਗ ਬਲਾਸ ਕਰਦੇ ਸਾਂ,
ਹਰ ਤਰੈਤ ਨੇ ਛੋਡੋ ਪਾਸਾ,
ਕਦੇ ਵੀ ਇਸ ਵਾਸਤੇ ਸਾਡਾ ਪਤੀ ਤੇ ਪਤਨੀ ਦਾ ਬੜਾ ਪਿਆਰ ਸੀ, ਕਦੇ ਵੀ ਫਰਕ ਨਹੀਂ ਆਇਆ ਸੀ।
ਇੱਕ ਸਮੇਂ ਹੋਇਓ ਤੇ ਰੋਗਾ,
ਕਹਿੰਦੇ ਇੱਕ ਸਮੇਂ ਇਸ ਦੀ ਦੇਹ ਵਿੱਚ ਕੋਈ ਰੋਗ ਪੈਦਾ ਹੋ ਗਿਆ,
ਦੁਰਬਲ ਅੰਮ੍ਰਿਤ ਪਾਸ ਹੋਗਾ,
ਕਹਿੰਦੇ ਨੇ ਕਿ ਬਹੁਤ ਹੀ ਕਮਜ਼ੋਰ ਹੋ ਗਈ ਤੇ ਮੈਂ ਸਮਝਾ ਉਸਦੀ ਮੌਤ ਹੋ ਜਾਣੀ ਤੇ ਮੇਰੇ ਅੰਦਰ ਬੜਾ ਸੋਗ ਹੋਇਆ। ਨਿਮਿਤ ਕੋਈ ਦਾਨ ਪੁੰਨ ਵੀ ਕੀਤਾ ਇਹਦੇ ਸੁਖ ਵਾਸਤੇ ਤੇ ਬਹੁਤ ਬਰਲਾਪ ਰੋਣ ਲੱਗ ਪਿਆ,
ਕਰਦ ਬੈਠੋ ਤੇ ਪਾਸਾ,
ਆਪਣੀ ਪਤਨੀ ਦੇ ਪਾਸ ਹੀ ਬੈਠਾ ਮੈਂ ਰੋਂਦਾ ਸਾਂ,
ਐਸ ਭਈ ਤੇ ਦੇ ਆਨੰਦ ਲਾਸਾ,
ਤੇ ਉਸ ਵੇਲੇ ਭਰੋਸਾ ਦੇਣ ਵਾਸਤੇ ਮੈਨੂੰ ਮੇਰੀ ਪਤਨੀ ਕਹਿਣ ਲੱਗੇ,
ਹਿਤ ਮੇਰੇ ਕਿਉਂ ਰੋਦਨ ਠਾਨੋ,
ਤੇ ਪਤੀ ਦੇ ਮੇਰੇ ਵਾਸਤੇ ਤੂੰ ਕਾਹਦੇ ਵਾਸਤੇ ਰੋਂਦਾ ਹੈ,
ਕੋ ਬਰਤਨ ਮੰਤ ਪਛਾਣੋ,
ਤੇ ਆਪਣੇ ਆਪ ਨੂੰ ਤੂੰ ਵੱਡਾ ਭਾਰੀ ਧਨਵੰਤ ਧਨ ਵਾਲਾ ਧਨੀ ਹੈ ਪਛਾਣ,
ਮੈਂ ਮਰਹੂੰ ਕਰ ਵਿਆਹ ਬਹੋਰੀ,
ਚੱਲ ਜੇ ਮੈਂ ਮਰ ਵੀ ਗਈ ਤੇ ਤੂੰ ਦੂਜਾ ਹੋਰ ਵਿਆਹ ਕਰਾ ਲਵੇਂਗਾ,
ਆਨ ਅੰਗ ਨਾ ਆਉਰੀ,
ਹੋਰ ਵਿਆਹ ਕਰਾ ਕੇ ਫੇਰ ਇਹੋ ਜਿਹੇ ਵਿਸ਼ੇ ਬਲਾਸਾਂ ਦੇ ਸੁਖ ਤੂੰ ਭੋਗ ਲਵੇਂਗਾ।
ਵਿਸ਼ ਬਲਾਸਨ ਹੈ ਅਹਿਲਾਦੂ,
ਇਸ ਵਾਸਤੇ ਬੜੇ ਭਾਰੀ ਆਨੰਦ ਆਨੰਦ ਹਨ ਵਿਸ਼ਿਆਂ ਵਿਕਾਰਾਂ ਵਿੱਚ,
ਜੇ ਬਸਾਰੇ ਕਰੇ ਨਾ ਜਾਦੂ,
ਤੇ ਫੇਰ ਕਹਿੰਦੇ ਮੈਨੂੰ ਤੂੰ ਭਲਾਈ ਦੇਣਾ ਤੇ ਮੈਨੂੰ ਕਾਹਦੇ ਵਾਸਤੇ ਯਾਦ ਕਰਨਾ, ਦੂਜੀ ਸ਼ਾਦੀ ਜਦੋਂ ਤੂੰ ਕਰ ਲਈ ਮੈਂ ਮਰ ਗਈ,
ਮੈਂ ਭਾਖਿਓ ਸੁਣੀਏ ਪ੍ਰੇਮ ਮੋਰੀ,
ਤੇ ਮੈਂ ਉਸ ਵੇਲੇ ਇਸ ਤਰ੍ਹਾਂ ਆਖਿਆ ਮਹਾਰਾਜ ਇਹ ਪਿਆਰੀ ਪਤਨੀ ਸੋਹਣਾ,
ਦੁਰਬਨ ਮੋਹੇ ਨਾ ਭਾਵੇ ਔਰੀ,
ਇਸ ਵਾਸਤੇ ਤੂੰ ਮੇਰੀ ਜ਼ਿੰਦਗੀ ਦੀ ਸਾਥਣ ਹੈ ਤੇ ਤੇ ਤੋਂ ਬਿਨਾਂ ਮੈਨੂੰ ਹੋਰ ਕੋਈ ਚੰਗੀ ਨੀ ਲੱਗਦੇ,
ਤੂੰ ਜੀਵੇ ਤੇ ਘਰੋਂ ਬਲਾਸਾ,
ਤੇ ਜੇ ਤੂੰ ਸੰਸਾਰ ਵਿੱਚ ਜੀਂਦੀ ਰਹੇ ਤੇ ਇਸੇ ਤਰ੍ਹਾਂ ਸਾਡਾ ਗ੍ਰਸਤੀ ਜੀਵਨ ਬੜਾ ਆਨੰਦਦਾਇਕ ਨਿਭੇਗਾ,
ਤਦ ਮੈਂ ਤਜੋ ਜੀਣ ਕੀ ਆਸਾ,
ਤੇ ਨਹੀਂ ਤਾਂ ਵੀ ਮੇਰਾ ਜੀਵਨ ਵੀ ਤੇਤੋਂ ਤੋਂ ਬਿਨਾਂ ਕੀ ਹੈ, ਤੇ ਇਸ ਵਾਸਤੇ ਜਿਉਣ ਦੀ ਆਸਾ ਹੀ ਮੈਂ ਜਿਉਂਦਾ ਹੀ ਮਰਿਆ ਵਰਗਾ ਹੋ ਜਾਣਾ,
ਮਾਨ ਸਮਾਨ ਮੋਹੇ ਕੋ ਪਿਆਰੀ,
ਮੈਨੂੰ ਪ੍ਰਾਣਾਂ ਦੇ ਸਮਾਨ ਤੋਂ ਪਿਆਰੀ ਹੈ,
ਬਿਨ ਕਾਸੀ ਬਿਰਸੋਂ ਬਿਬਨਾਰੀ,
ਇਸ ਵਾਸਤੇ ਤੇਤੋਂ ਬਿਨਾਂ ਤੂੰ ਮੇਰੀ ਪਤਨੀ ਹੈ ਤੇ ਇਸ ਵਾਸਤੇ ਤੇ ਹੋਰ ਮੈਂ ਕਿੱਥੇ ਸੁਖ ਭੋਗਣੇ ਨੇ,
ਅਹੋ ਕੰਤ ਮੈਂ ਜਿਉ ਨਾ ਤਾਂ ਸਾਚੀ,
ਇਸ ਵਾਸਤੇ ਪਤਨੀ ਕਹਿਣ ਲੱਗੀ ਤੇ ਹੇ ਪਤੀ ਤੇ ਜੇ ਮੈਂ ਨਹੀਂ ਜਿਉਂਦੀ, ਤੇ ਹੇ ਪਤੀ ਤੇ ਜੇ ਮੈਂ ਜਿਉਂਦੀ ਰਹੀ ਤਾਂ ਇਹ ਗੱਲ ਜਿਹੜੀ ਸੱਚੀ ਹੋਵੇਗੀ,
ਮਰ ਜਾਵਾਂ ਇਹ ਕਹੇ ਸਭ ਕਾਤੀ,
ਇਸ ਵਾਸਤੇ ਜੇ ਕਰਕੇ ਮੈਂ ਮਰ ਗਈ ਤੇ ਫੇਰ ਕਹਿੰਦੇ ਨੇ ਤੇ ਇਹ ਜਿਹੜੀ ਗੱਲ ਹੈ ਤੇ ਕੱਚੀ ਹੋ ਜਾਣੀ ਹੈ, ਤੇਰੀ ਕਹਿਣੀ ਜਿਹੜੀ ਹੈ ਕੱਚੀ ਹੋ ਜਾਣੀ ਹੈ, ਜੇ ਮੈਂ ਜਿਉਂਦੀ ਰਹੀ ਤਾਂ ਤੇਰੀ ਗੱਲ ਸੱਚੀ ਹੋ ਜਾਊ, ਜੇ ਮੈਂ ਮਰ ਗਈ ਤੇ ਫਿਰ ਤੇਰੀ ਕਹਿਣੀ ਜਿਹੜੀ ਸਾਰੀ ਕੱਚੀ ਹੋ ਜਾਵੇਗੀ।
ਅਸ ਕਹਿ ਮੋਏ ਸੁਨਾਵਤ ਪ੍ਰੀਤੀ,
ਕਹਿੰਦੇ ਇਸ ਤਰ੍ਹਾਂ ਦੇ ਕਹਿੰਦਿਆਂ ਤੇ ਪ੍ਰੀਤੀ ਦੇ ਬੋਲ ਸੁਣਾਉਂਦਿਆਂ,
ਹਿਰਦੇ ਵਿਖੇ ਠਾਂਦ ਵਿਪਰੀਤੀ,
ਤੇ ਹਿਰਦੇ ਦੇ ਵਿੱਚ ਉਲਟ ਜਿਹੜੀ ਹੈ ਧਾਰਨਾ ਹੈ,
ਇਹ ਕੀ ਤਰਕ ਸੁਣੀ ਮੈਂ ਜਬ ਹੀ,
ਤੇ ਜਦੋਂ ਮੈਂ ਆਪਣੀ ਪਤਨੀ ਦੀ ਇਹ ਤਰਕ ਦੇ ਸਹਿਤ ਗੱਲਬਾਤ ਸੁਣਨਾ ਕੀਤੇ,
ਸਹਿ ਨਾ ਜਾਏ ਬਹੁਤ ਦੁੱਖ ਪਾ ਤਬ ਹੀ,
ਕਹਿੰਦੇ ਮੇਰੇ ਤੋਂ ਇਹ ਬੋਲ ਤੱਕ ਵਾਲੇ ਸਹਾਰੇ ਨੀ ਗਏ ਤੇ ਮੈਨੂੰ ਬੜਾ ਭਾਰੀ ਦੁੱਖ ਹੋਇਆ,
ਇਹ ਕਰਤੀਸ਼ਣ ਛੁਰੀ ਚਲਾਈ,
ਮੈਂ ਤਿੱਖੀ ਛੁਰੀ ਜਿਹੜੀ ਸੀ ਲੈ ਕੇ ਚਲਾ ਦਿੱਤੇ,
ਕਾਂਡ ਦੀਨ ਬਗਾਈ,
ਇੰਦਰੀ ਕੱਟ ਕੇ ਜਿਹੜੀ ਸੀ ਵਗਾ ਦਿੱਤੇ,
ਅਬ ਤੋ ਆਏ ਕੇ ਨਹਿ ਬਪ੍ਰਤੀਤੀ,
ਕਹਿੰਦਾ ਹੁਣ ਤਾਂ ਤੈਨੂੰ ਭਰੋਸਾ ਆ ਗਿਆ ਕਿ ਨਹੀਂ ਆਵੇਗਾ,
ਮਨਤ ਨਹੀਂ ਸਾਜਮਾ ਪ੍ਰੀਤੀ,
ਤੇ ਮੇਰੇ ਮਨ ਦੀ ਜਿਹੜੀ ਸੱਚੀ ਪ੍ਰੀਤੀ ਉਸ ਨੂੰ ਤੂੰ ਨਹੀਂ ਮੰਨਦੇ,
ਕਿਸ਼ਨ ਕੱਟੇ ਤੇ ਪੀਰ ਮਸਾਲਾ,
ਬਸ ਫਿਰ ਮੇਰੇ ਸਰੀਰ ਨੂੰ ਦੁੱਖ ਤੇ ਪੀੜਾ ਤਾਂ ਹੋਣੀ ਸੀ,
ਮੈਂ ਰਹੇ ਜੀਵਤ ਤੇ ਕਾਲਾ
ਤੇ ਹੌਲੀ ਹੌਲੀ ਠੀਕ ਹੋਇਆ ਤੇ ਮੈਂ ਜਿਉਂਦਾ ਰਹਿ ਗਿਆ
ਕਿਤੇ ਦਿਵਸ ਬੀਤੇ ਤੇ ਨਾਰੀ
ਕਹਿੰਦੇ ਵਾਹਿਗੁਰੂ ਦੀ ਕੋ ਨੇਤ ਹੋਈ ਤੇ ਕੁਝ ਦਿਨ ਬਤੀਤ ਹੋ ਗਏ ਮੇਰੀ ਪਤਨੀ ਜਿਹੜੀ ਸੀ
ਭਈ ਅਰੋਗ ਗਇਓ ਦੁਖ ਭਾਰੀ
ਤੇ ਇਹ ਵੀ ਅਰੋਗ ਹੋ ਗਈ ਤੇ ਜਿਹੜਾ ਭਾਰੀ ਦੁੱਖ ਸੀ ਉਹ ਸਰੀਰ ਵਿੱਚੋਂ ਚਲੇ ਗਿਆ
ਜਾ ਬਲ ਭਇਓ ਆਨੇ ਸਰਬੰਗਾ
ਤੇ ਜਦੋਂ ਇਸ ਦੇ ਸਰੀਰ ਦੇ ਪੂਰਾ ਬਲ ਜਿਹੜਾ ਸੀ ਭਰ ਗਿਆ ਨੀਰੋਗ ਸਰੀਰ ਹੋ ਗਿਆ
ਜਾ ਪਿਓ ਤੇ ਤਨ ਬੋਰ ਅਨੰਗਾ
ਤੇ ਫੇਰ ਵਿਕਾਰ ਜਿਹੜੇ ਸੀ ਇਸ ਦੇ ਸਰੀਰ ਦੇ ਅੰਦਰ ਪ੍ਰਗਟ ਹੋ ਗਏ
ਤੇ ਦਿਵਸ ਮੈਂ ਸੰਗ ਲਾਈ
ਤੇ ਇਸ ਵਾਸਤੇ ਕਈ ਦਿਨ ਪ੍ਰੇਰਨਾ ਮੇਰੇ ਤਾਈ ਹੁੰਦੀ ਰਹੇ
ਦਿਨ ਮੈਂ ਸੁਣਤੇ ਰਹੋ ਨਾ ਜਾਈ
ਤੇ ਇਸ ਵਾਸਤੇ ਤੇ ਮੇਰੇ ਪਾਸੋਂ ਇਸ ਸੰਬੰਧ ਤੋਂ ਬਿਨਾਂ ਨਹੀਂ ਰਿਹਾ ਜਾਂਦਾ
ਲੱਜਿਤ ਹੋਏ ਕੁਛ ਨਾ ਬਤਾਵੋ
ਤੇ ਮੈਂ ਸ਼ਰਮਿੰਦਾ ਹੋ ਕੇ ਕੁਝ ਨਹੀਂ ਦੱਸ ਰਿਹਾ
ਆਪਣਾ ਕਰਿਓ ਲੱਖ ਔਰ ਪਛਤਾਵੋ
ਮੈਂ ਆਪਣੀ ਕੀਤੀ ਹੋਈ ਗਲਤੀ ਜਿਹੜੀ ਤੇ ਉਸ ਨੂੰ ਵੇਖ ਕੇ ਪਛਤਾ ਰਿਹਾ ਹਾਂ
ਪਰ ਪੁਰਖ ਨੂੰ ਸੋਭ ਵਿਚਾਰਤ
ਹੁਣ ਉਹ ਪਰਾਂ ਘਰਾਂ ਦੇ ਚ ਮੇਰੇ ਦੇਖਦਿਆਂ ਜਾ ਰਹੀ ਆ
ਜੇ ਚਾਹੇ ਤੇ ਪਾਸ ਹਕਾਰਤ
ਇਸ ਵਾਸਤੇ ਜਿਹਨੂੰ ਚਾਹੇ ਪਾਸ ਸੱਦ ਲੈਂਦੀ ਆ
ਹਰ ਹਰ ਲਾਜ ਸਰਬ ਪਰਿਵਾਰਾ
ਸਾਰੇ ਪਰਿਵਾਰ ਦੀ ਸ਼ਰਮ ਜਿਹੜੀ ਉਸਨੇ ਛੱਡ ਕੇ
ਬਹੁਤ ਨਰਨ ਸੋ ਕਰਤ ਬਹਾਰਾ
ਤੇ ਇਹੋ ਜਿਹਾ ਮਹਾਰਾਜ ਉਸਦਾ ਵਿਵਹਾਰ ਪਰਾਂ ਘਰਾਂ ਵਿੱਚ ਹੋ ਗਿਆ
ਅਸ ਕਰਮ ਨੈਣ ਨਿਤ ਦੇਖੋ
ਇਹੋ ਜਿਹਾ ਖੋਟੇ ਕਰਮ ਹੁੰਦੇ ਮੈਂ ਆਪਣੇ ਅੱਖਾਂ ਨਾਲ ਵੇਖ ਰਿਹਾ
ਜੋ ਮਨ ਹੋਵਤ ਦਗਦ ਵਸੇਖੋ
ਤੇ ਮੇਰਾ ਮਨ ਵੇਖ ਵੇਖ ਕੇ ਸੜ ਰਿਹਾ ਹੈ
ਚਿੰਤਾ ਕਰ ਦੁੱਖ ਮੈਂ ਦਿਨ ਰਹਿਣਾ
ਤੇ ਮੈਂ ਤਾਂ ਇਹੋ ਜਿਹਾ ਦੁੱਖ ਵਿੱਚ ਦਿਨ ਰਾਤ ਮਹਾਰਾਜ ਹਮੇਸ਼ਾ ਹੀ ਫਸਿਆ ਹੋਇਆ
ਉਹ ਸੋ ਦੁਖੀ ਅਵਰ ਕੋ ਹੈ ਨਾ
ਤੇ ਮੇਰੇ ਵਰਗਾ ਦੁਖੀ ਤਾਂ ਸਾਰੇ ਸੰਸਾਰ ਵਿੱਚ ਕੋਈ ਨੀ ਮਰਦਾਨਾ ਕਿਉਂ ਤੇਰੇ ਵਰਗਾ ਸੁਖੀ ਨੀ ਦਿਸਦਾ ਮੈਨੂੰ
ਹਿਰਦੇ ਵਿਚਾਰਤ ਹੋਵੇ ਨਾ ਪਾਈ
ਮੈਂ ਹਿਰਦੇ ਵਿੱਚ ਵਿਚਾਰਦਾ ਇਹਦਾ ਕੋਈ ਯਤਨ ਵੀ ਨਹੀਂ ਹੋ ਸਕਦਾ
ਸਭ ਲੋਕਾਂ ਤੇ ਰਹੋ ਲਜਾਈ
ਸਾਰੇ ਲੋਕਾਂ ਤੋਂ ਵੀ ਨੀਵੀਂ ਪਾ ਕੇ ਸ਼ਰਮਸਾਰ ਹੋ ਕੇ ਰਹਿੰਦਾ
ਸੁਣ ਕੇ ਸ੍ਰੀ ਪ੍ਰਭੂ ਨੇ ਅਲਾਏ
ਸੁਣ ਕੇ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਚਨ ਉਚਾਰੇ
ਪੂਰਵ ਜਨਮ ਕਰਮ ਕਰ ਆਏ
ਕਹਿੰਦੇ ਭਾਈ ਜਿਹੋ ਜਿਹੇ ਪਹਿਲੇ ਜਨਮਾਂ ਦੇ ਅੰਦਰ ਜੀਵ ਕਰਮ ਕਰਕੇ ਆਏ ਨੇ
ਦੋਹਰਾ ਤਿਨਕੋ ਦੁੱਖ ਸੁਖ ਭੋਗਾਈ
ਤੇ ਉਹਨਾਂ ਕੀਤੇ ਕਰਮਾਂ ਦੇ ਅਨੁਸਾਰ ਚੰਗਿਆਂ ਮਾੜਾਂ ਦੇ ਲੋਕ ਦੁੱਖ ਤੇ ਸੁਖ ਭੋਗਦੇ ਆ
ਜੋ ਬੀਜੇ ਸੋ ਖਾਏ
ਜਿਹੋ ਜਿਹਾ ਭਾਈ ਕਿਸੇ ਨੇ ਬੀਜ ਬੀਜਣਾ ਹੈ ਤੇ ਉਹੋ ਜਿਹਾ ਖਾਣਾ ਹੈ
ਪੁੰਨ ਕਰੇ ਸੁਖ ਹੋਤ ਹੈ
ਜੇ ਕਰਕੇ ਕੋਈ ਪੁੰਨ ਕਰਦਾ ਉਹਨੂੰ ਸੁਖ ਹੁੰਦਾ ਹੈ
ਕਲਮਲ ਤੇ ਦੁੱਖ ਪਾਏ
ਜੇ ਕੋਈ ਪਾਪ ਕਰਦਾ ਤੇ ਉਹਦੇ ਕਰਕੇ ਦੁੱਖ ਹੀ ਪਾਉਂਦਾ
ਟੋਪੀ ਬ੍ਰਹਮਾਦਿਕ ਤੇ ਮਸਕ ਜੇ ਆਹੀ
ਬ੍ਰਹਮਾ ਆਦਿਕਾਂ ਤੋਂ ਲੈ ਕੇ ਤੇ ਇਸ ਵਾਸਤੇ ਜਿਤਨੇ ਵੀ ਕੋਈ ਹੋਰ ਦੇਵੀ ਦੇਵਤੇ ਹਨ
ਬ੍ਰਹਮਾ ਆਦਿਕ ਤੇ ਮਸਕ ਜੇ ਆਹੀ
ਤੇ ਇਸ ਵਾਸਤੇ ਬ੍ਰਹਮਾ ਤੇ ਆਦਿਕ ਤੋਂ ਲੈ ਕੇ ਤੇ ਜਿਤਨੇ ਵੀ ਇਸ ਵਾਸਤੇ ਹੋਰ ਹਨ ਮੱਛਰ ਤੱਕ
ਭੋਗੇ ਕਰਮ ਕੀਨ ਜਸ ਜਾਹੀ
ਤੇ ਜੈਸਾ ਵੀ ਜਿਸਨੇ ਕੋਈ ਕਰਮ ਕੀਤਾ ਉਹੀ ਭੋਗਦੇ ਨੇ
ਜਿਨ ਕਿਨ ਜਸ ਕਸੀ ਕਰਮ ਕੀਨਾ
ਤੇ ਜਿਸ ਕਿਸੇ ਜੀਵ ਨੇ ਜੈਸਾ ਕੈਸਾ ਵੀ ਕੋਈ ਚੰਗਾ ਮਾੜਾ ਕਰਮ ਕੀਤਾ
ਭੋਗੇ ਬਿਨਾਂ ਛੁੱਟ ਨਾ ਚੀਨੋ
ਉਹ ਭੋਗੇ ਤੋਂ ਬਿਨਾਂ ਉਸਦਾ ਫਲ ਛੁੱਟਦਾ ਨੀ ਆਪਣੇ ਮਨ ਦੇ ਚੀਨੋ ਜਾਣ ਲਓ
ਇਹ ਜਗ ਮੈਂ ਗਿਆਨੀ ਹੋਏ ਮਾਨਵ
ਜਿਹੜੇ ਸੰਸਾਰ ਦੇ ਵਿੱਚ ਵਾਹਿਗੁਰੂ ਦੇ ਆਤਮਾ ਸਰੂਪ ਦੇ ਗਿਆਨੀ ਮਹਾਂਪੁਰਸ਼ ਨੇ
ਦੇ ਅਨੇ ਤਸਦੀਵ ਸੋ ਜਾਣਵ
ਉਹ ਆਪਣੀ ਦੇਹ ਨੂੰ ਹਮੇਸ਼ਾ ਵਾਸਤੇ ਝੂਠੇ ਜਾਣਦੇ ਆ
ਸੁਪੀਨ ਸਵਰ ਉਰ ਜਨ ਹੈ
ਉਹ ਦੁੱਖ ਤੇ ਸੁੱਖ ਨੂੰ ਵੀ ਨਾਸਵੰਤੀ ਹਿਰਦੇ ਚ ਜਾਣਦੇ ਆ
ਮਮਤਾ ਇਨ ਮੈਂ ਕਦੇ ਨਾ ਆਨ ਹੈ
ਇਹਨਾਂ ਦੇ ਕਦੇ ਵੀ ਆਪਣੀ ਮਮਤਾ ਨੂੰ ਨਹੀਂ ਲਿਆਉਂਦੇ
ਸਦਾ ਆਨੰਦ ਇੱਕ ਰਸ ਰਹੀ
ਸਦਾ ਇੱਕ ਰਸ ਆਨੰਦ ਸਰੂਪ ਦੇ ਅੰਦਰ ਜੁੜੇ ਰਹਿੰਦੇ ਆ
ਹਰ ਸੋਗ ਦੋ ਨਾ ਲਹੀ
ਨਾਲ ਆਏ ਤੋ ਖੁਸ਼ੀ ਗਏ ਤੋ ਸੋਗ ਆਪਣੇ ਮਨ ਵਿੱਚ ਲੈਂਦੇ ਨੇ
ਹੁਣ ਮਾਨਵ ਜੇ ਹੈ ਜਗਿਆਸੀ
ਤੇ ਜਿਹੜੇ ਬਾਈ ਜਗਿਆਸੂ ਲੋਕ ਨੇ ਜਗਿਆਸੂ ਹੁੰਦਾ ਜਿਸ ਦੇ ਅੰਦਰ ਰੱਬ ਦੀ ਪ੍ਰਾਪਤੀ ਦੀ ਆਸਾ ਤਾਂ ਹੈ ਗਿਆਨ ਦੇ ਤੇ ਪਰ ਅਜੇ ਹੋਇਆ ਨਹੀਂ ਹੈ ਉਹਨੂੰ ਜਗਿਆਸੂ ਕਹਿੰਦੇ ਦੂਜੇ ਦਰਜੇ ਦੇ ਪੁਰਸ਼ ਹਨ
ਭਗਤ ਕਰਤਨ ਦੇ ਪ੍ਰਭ ਅਵਿਨਾਸੀ
ਉਹ ਅਵਿਨਾਸੀ ਵਾਹਿਗੁਰੂ ਦੀ ਹਮੇਸ਼ਾ ਭਗਤੀ ਕਰਦੇ ਆ
ਉਹ ਰਾਜ ਸੋ ਜਾਣਤ ਇਸ ਬਿਦਰ ਦਾ
ਉਹ ਜਾਣਦੇ ਨੇ ਇਸ ਢੰਗ ਦੇ ਨਾਲ ਆਪਣੇ ਹਿਰਦੇ ਵਿੱਚ
ਦੁੱਖ ਸੁੱਖ ਦੇ ਕਰਤਾਰ
ਇਹ ਜਿਹੜਾ ਦੁੱਖ ਤੇ ਸੁੱਖ ਹੈ ਇਹ ਕਰਤਾਰ ਵੱਲੋਂ ਹੀ ਦਿੱਤਾ ਜਾ ਰਿਹਾ
ਅਮਰੋ ਪਰਮੇਸ਼ਵਰ ਮਿੱਤਰ ਕਰਤ हमरो परमेश्वर मित्र करत।
आजी हमरो परमेश्वर मित्र करत भरी सब कार इत्थे खड़। साडा वाहिगुरु परमेश्वर मित्र है ते इस वास्ते साडे वास्ते भला ही काम करदा है।
जो पी संकट परे आन जब ताही
ते जिस वेले आके कोई दुख पैंदा है
पल होए लखे सुआस मन माही
ते ओ समझदे आ कि इहदे विच वी साडा भला ही है ते इस तरह अपने मन दे विच जानदे आ
साब की ऐसे जाए बलाई।
कहंदे दुख होवे बंदे नूं कि मेरा भला हो रहा, कहंदे ओ समझदे साडा कोई पाप कीता होया ते उस पाप दा फल दुख भोगया जा रहा ते पाप कटिया जा रहा।
जो मन जान प्रसन्न रहाई
इस तरह अपने मन दे विच जान के प्रसन्न रहिंदे ने।
जो रोगी ढिग भेख को आवै
जिस तरह किसे रोगी दे पास कोई भेख बैद आवे
कट औखद ते ले ताहे खवावै
ते इस वास्ते कहंदे उहनूं कौड़ी दवाई लिया के दिखाउंदा है रोगी दे ताहे
वै प्रसन्न सो भखन करई।
कहंदे ओ रोगी प्रसन्न हो के कौड़ी दवाई नूं वी पी लैंदा है।
जाने रोग सगल मम हरई
ते ओ जानदा वी इस बैद ने ते दवाई कौड़ी प्या के ते मेरा सारा रोग मेट देना।
जो भोगे निज करमन सो
इस तरह जिहड़े जिग्यासु ने अपने कर्मां नूं भोगदे आ
रब की भगत रते है जो
जिहड़े वाहिगुरु परमेश्वर दी भगती चरंगे होए ने
दुख होवे तां पाप मिटाई
ते जे करके उहनां नूं दुख हुंदा कहिंदे साडे पाप मिट रहे ने।
दुख भोगे तां पुन बलाई
ते जे उहनां दे शरीर ते सुख हुंदा उह कहिंदे कोई पुन कीते होए आ ते उहदा सुख मिल रिहा ते साडे तां पुन नाश हो रहे ने।
दूरा पूर्वले सब जन्म मह
पहले जन्म दे विच सारे
कर्म किए हैं सो जोए
जिहड़े कोई चंगे ते माड़े कर्म कीते ने
निश्चे भोगे चाहिए
ते निश्चे करके ओ भोगने ही चाहिदे ने
किबद मिट ना होए
ते किसे तरह भी उहनां कर्मां दे भोगियां तों बिना ते उहनां दा फल नहीं मिटदा।
चौपी सतसंगी अस करे बचारा
ते जिहड़े सतसंगत करन वाले रोज सतसंगी आ ते ओ इहदे बारे इस तरह विचार करदे आ
दुख सुख मैं रही इक सारा
ते ओ दुख ते सुख दे विच इक सार ही रहिंदे ने।
लखे मीत हमरा करतारा
ओ कहंदे साडा जिहड़ा वाहिगुरु परमेश्वर मित्र है
जो करे सो नीकी कारा
ते जो कुछ वाहिगुरु परमेश्वर करदा साडे वास्ते ओ चंगा काम है।
उन जग में जे नर अग्ञानी
ते जिहड़े साध संग जी अग्ञानी बेसमझ बंदे हन संसार विच उहनां दी बिरती किहो जिही आ
दुख मैं बहु ममता मन मानी
ते दुख विच बहुत सारी ममता जिहड़ी है ते मनदे हन मन विच
खेद पाए भोगत है सब ही
भावे ओ साध संग जी दुख भोगदे पर दुख पा के भोगदे आ दुखी हुंदे उस दे विच
भोगे बिना ना छूटे कब ही
पर अग्ञानी बंदे भी ओ दुखां दे भोगे तों बिना कदे छुटदे ने।
इक तो तन दुख भोगै सोई
इक तां भाई शरीर दे उत्ते ओ दुख भोगदे ने
दूसर अदकर दे दुख होही
ते दूजा दुख भोगण दा हिरदे च उहनां दे बहुत भारी दुख हुंदा।
इस प्रकार कहे कृपा निधाना
इस तरह साध संग जी चाहू कर नूं उपदेश दे रहे कृपा दे खजाने
फिर मुख इहो सलोक बखाना
सवाए मन मुखों श्री गुरु नानक देव महाराज जी ने एक सलोक जेड़ा राम कली दी वार दे इस दा उचारण कीता।
सलोक महला पहला सहंसर दान दे इंद्र रवाया
हांजी पहले पातशाह सलोक उचारण करदे ने सहंसर दान दे सहंसर कहंदे हजार ते दान कहंदे ने दान देना जेड़ा है कोई कर्म कीता ओहदे एवज विच उसनूं दे देना इस वास्ते दान दंड देना। कहिंदे सहंसर दान दे हजार भगणां दा दान दे के इंद्र जिहड़ा सी उसनूं रवाया ते इहदी साखी अग्गे आ जाणी व्याख्या दे अंदर। हांजी
परशुराम रोवे कर आया
ते परशुराम जिहड़ा सी इह वी अपने घर दे विच आ के रोया ते श्री राम चंद्र नाल ही ते इसदा ते बड़ा भारी तकरार हो गया सी। कहिंदा तूं शिवजी दा धन क्यों तोड़िया ते इस वास्ते वो कहंदे कि तू अपने टका दे नाल बोल बोल जदों ना हटिया उन्होंने नीवे होके पैरी हाथ लाग दी शक्ति खिंच ली ते फिर बड़ा रोया अपनी शक्ति नूं गवा के परशुराम इहदे अंदर भी चार कला से ते इस वास्ते 14 कला श्री राम सन उस वेले त्रेते दे अवतार इउं भी रोया जां क्षत्रियां नूं ब्राह्मण मार के राज दिंदा रहा ਤੇ ਜਦੋਂ ਨਾ ਉਹਨਾਂ ਕੋਲ ਰਾਜ ਹੋਇਆ ਫਿਰ ਵੀ ਰੋਇਆ। ਇਹ ਸਾਖੀ ਵੀ ਅੱਗੇ ਇਸ ਵਿਆਖਿਆ ਵਿੱਚ ਹੀ ਆ ਜਾਣੀ। ਹਾਂਜੀ,
ਅਜੈ ਸਰੋਵੈ ਭੀਖਿਆ ਖਾਏ,
ਅਜੈ ਰਾਜਾ ਜਿਹੜਾ ਸੀ ਸਾਧ ਸੰਗ ਜੀ ਦਸ਼ਰਥ ਦਾ ਪੁੱਤਰ ਸੀ ਤੇ ਇਹ ਵੀ ਰੋਇਆ। ਇਹਦੀ ਇੰਦੂਮਤੀ ਨਾਰੀ ਸੀ ਪਠਾਣੀ, ਉਹ ਮਰ ਗਈ ਸੀ, ਉਹਦੇ ਵਿਛੋੜੇ ਵਿੱਚ ਉਹਦੇ ਨਾਂ ਤੇ ਭਿੱਖਿਆ ਮੰਗ ਮੰਗ ਕੇ ਫਿਰ ਰੋਇਆ। ਇਸ ਵਾਸਤੇ ਇਸ ਨੂੰ ਵੀ ਰੋਣਾ ਪਿਆ ਅਜੈ ਰਾਜੇ ਦੇ ਤਾਏ, ਜਾ ਕੇ ਸਾਧ ਨੂੰ ਸਾਧ ਸੰਗ ਜੀ ਲਿਦ ਪਾ ਦਿੱਤੀ ਸੀ ਇਹਨੇ ਤਵੇਲਿਆਂ ਦੇ ਘੋੜਿਆਂ ਦੇ ਤਵੇਲੇ ਖੜੇ ਹੋਏ ਨੇ ਤੇ ਉਹ ਖਾਣੀ ਪਈ ਤੇ ਇਸ ਤਰ੍ਹਾਂ ਰੋਣਾ ਕੀਤਾ।
ਅਸੀਂ ਦਰਗਹਿ ਮਿਲੇ ਸਜਾਏ,
ਇਹੋ ਜਿਹਾ ਵਾਜੀ ਛੋਟੇ ਕਰਮ ਕਰਨ ਦੀ ਵਾਹਿਗੁਰੂ ਪਰਮੇਸ਼ਰ ਦੀ ਦਰਗਾਹ ਦੇ ਸਜ਼ਾ ਮਿਲਦੀ ਆ।
ਰੋਵੇ ਰਾਮ ਨਿਕਾਲਾ ਪਿਆ,
ਕਹਿੰਦੇ ਸ੍ਰੀ ਰਾਮ ਚੰਦਰ ਜੀ ਵੀ ਰੋਏ ਤੇ ਜਿਸ ਵੇਲੇ ਨਿਕਾਲਾ ਦੇਸ਼ ਨਿਕਾਲਾ ਹੋਇਆ ਉਸ ਵੇਲੇ ਵੀ ਰੋਣਾ ਪਿਆ। ਰੋਵਤ ਰਾਗ ਵਸੀ ਸਮੇਤ ਮਾਨੋ ਮੋਤਨ ਮਾਲ ਟੁੱਟੀ ਹੈ। ਸ੍ਰੀ ਰਾਮ ਚੰਦਰ ਸੀਤਾ ਦੇ ਸਮੇਤ ਰੋਂਦੇ ਹੀ ਗਏ ਅਯੋਧਿਆ ਤੋਂ। ਐ ਸਾਧ ਸੰਗ ਜੀ ਅੱਥਰੂ ਡਿੱਗਦੇ ਸੀ ਮਾਨੋ ਮੋਤੀਆਂ ਦੀ ਮਾਲਾ ਦੇ ਤੇ ਮਣ ਕੇ ਡਿੱਗ ਰਹੇ ਨੇ ਤੇ ਇਸ ਵਾਸਤੇ ਬਿਰਧ ਰਮਾਇਣ ਦੇ ਇੱਥੇ ਬੋਲ ਹਨ ਤੇ ਪ੍ਰਤੀਏ ਦੇ ਪੁੱਤਰ ਮਿਹਰਵਾਨ ਨੇ ਬਿਰਧ ਰਮਾਇਣ ਲਿਖੀ ਉਹਦੇ ਇੱਥੇ ਬੋਲ ਆਉਂਦੇ ਨੇ ਤੇ ਇਸ ਵਾਸਤੇ ਕਹਿਣ ਤੋਂ ਭਾਵ ਕੀ ਹੈ। ਸ੍ਰੀ ਰਾਮ ਚੰਦਰ ਜੀ ਵੀ ਰੋਣਾ ਕੀਤਾ,
ਸੀਤਾ ਲਖਮਣ ਵਿਛੜ ਗਿਆ,
ਜਦੋਂ ਸੀਤਾ ਤੇ ਲਖਮਣ ਦਾ ਵਿਛੋੜਾ ਹੋ ਗਿਆ।
ਰੋਵੇ ਦੈਸਰ ਲੰਕ ਗਵਾਏ,
ਉਹ ਕਹਿੰਦੇ ਨੇ ਮਰੀਤ ਜਿਹੜਾ ਸੀ ਸੋਨੇ ਦਾ ਹਰਨ ਬਣਾ ਕੇ ਛੱਡ ਦਿੱਤਾ ਸੀ, ਸੀਤਾ ਨੇ ਕਿਹਾ ਹਰਨ ਲਿਆ ਕੇ ਦੇ ਸਵਾਮੀ। ਕਹਿੰਦੇ ਸੋਨੇ ਦਾ ਵੀ ਹਰਨ ਹੁੰਦਾ? ਕਹਿੰਦੀ ਮੈਨੂੰ ਤਾਂ ਚਾਹੀਦਾ ਹੈ। ਕਹਿੰਦਾ ਜਦੋਂ ਮੈਂ ਪੜ੍ਹਦਾ ਸੀ ਉਸ ਵੇਲੇ ਸੋਨੇ ਦਾ ਹਰਨ ਨਹੀਂ ਕਦੇ ਪੜ੍ਹਾਈ ਵਿੱਚ ਆਇਆ, ਸ਼ਾਇਦ ਰੱਬ ਦੀ ਬਾਤ ਦੀ ਰਚਨਾ ਵਿੱਚ ਆ ਗਿਆ ਹੋਵੇ। ਭੁਲੇਖਾ ਸ੍ਰੀ ਰਾਮ ਵੀ ਖਾ ਗਿਆ, ਲਛਮਣ ਨੂੰ ਬਿਠਾਲ ਗਿਆ ਪਹਿਰੇ ਤੇ ਤੇ ਔਰ ਸਾਧ ਸੰਗਤ ਜੀ ਤੇ ਲਛਮਣ ਨੂੰ ਫਿਰ ਸੀਤਾ ਨੇ ਭੇਜ ਦਿੱਤਾ, ਜਾ ਤੂੰ ਜਾਂਦਾ ਕਿਉਂ ਨਹੀਂ। ਤੇ ਜਦੋਂ ਫਿਰ ਸੀਤਾ ਆਉਂਦਿਆਂ ਨੂੰ ਨਾ ਲੱਭੇ, ਕਹਿੰਦਾ ਮਾਰੋ ਲਛਮਣ ਤੂੰ ਕਿਉਂ ਮੇਰੇ ਪਿੱਛੇ ਆਇਆ ਸੀ। ਇਸ ਵਾਸਤੇ ਉਸ ਵੇਲੇ ਰੋਣਾ ਪਿਆ ਸ੍ਰੀ ਰਾਮ ਦੇ ਤਾਏ ਵੀ। ਇਹ ਵੀ ਕਥਾ ਅੱਗੇ ਆਵੇਗੀ।
ਲੰਕ ਗਵਾਏ,
ਕਹਿੰਦੇ ਦਸ ਸਿਰਾਂ ਵਾਲਾ ਰਾਵਣ ਜਿਹੜਾ ਸੀ ਇਹ ਲੰਕਾ ਨੂੰ ਗਵਾ ਕੇ ਇਹ ਵੀ ਰੋਇਆ। ਜਾਂ ਦਸ ਸਿਰਾਂ ਵਰਗਾ ਦਿਮਾਗ ਸੀ, ਜਾਂ ਕਹਿੰਦੇ ਸ਼ਿਵਜੀ ਨੂੰ ਸਿਰ ਕੱਟ ਕੇ ਭੇਟਾ ਕਰਦਾ ਸੀ, ਦਸ ਵਾਰ ਹੀ ਕੀਤਾ ਬਰ ਲੈਣ ਵਾਸਤੇ। ਅਖੀਰ ਸਾਧ ਸੰਗਤ ਜੀ ਇਹ ਵੀ ਆਪਣੀ ਲੰਕਾ ਨੂੰ ਬਰਬਾਦ ਕਰਕੇ ਰੋਇਆ। ਐਡੀ ਵੱਡੀ ਲੰਕਾ ਦਾ ਮਾਲਕ ਪਾਤਸ਼ਾਹ ਰਾਜਾ ਹੋਵੇ, ਅਖੀਰ ਦੇ ਉੱਤੇ ਚਾਰ ਰੱਤੀਆਂ ਸੋਨਾ ਨਹੀਂ ਮਿਲਿਆ ਮੂੰਹ ਚ ਪਾਉਣ ਨੂੰ। ਹਿੰਦੂ ਮਤ ਦੀ ਰੀਤੀ ਹੈ ਪਾਉਂਦੇ ਆ, ਤੇ ਸਰੀਕ ਜਾਣ ਕੇ ਫਿਰ ਭਵਿੱਖਣ ਤੋਂ ਮੰਗਿਆ ਨਹੀਂ ਸ੍ਰੀ ਰਾਮ ਦੇ ਪਾਸ। ਤੇ ਇਹਦੀ ਪਤਨੀ ਜਿਹੜੀ ਸੀ ਮਦੋਦਰੀ ਉਹ ਮੰਗਣ ਵਾਸਤੇ ਗਈ। ਸ੍ਰੀ ਰਾਮ ਕਹਿੰਦੇ ਮੈਂ ਤਾਂ ਹੁਣ ਲੰਕਾ ਭਵਿੱਖਣ ਨੂੰ ਦਿੱਤੀ ਹੈ, ਮੇਰੇ ਕੋਲ ਕੁਝ ਨਹੀਂ। ਤੇ ਭਵਿੱਖਣ ਸਰੇਕ ਸੀਗਾ, ਭਾਵੇਂ ਭਰਾ ਸੀ ਰਾਵਣ ਦਾ, ਨਹੀਂ ਮੰਗਿਆ। ਚਾਰ ਰੱਤੀ ਸੋਨਾ ਨਹੀਂ ਮੂੰਹ ਪਾਉਣ ਨੂੰ ਮਿਲਿਆ, ਇਸ ਵਾਸਤੇ ਖਾਲੀ ਗਿਆ। ਇਉਂ ਰੋਵੈ ਦਿਨ ਸਰ ਲੰਕ ਗਵਾਏ, ਆਪਣੀ ਲੰਕਾ ਨੂੰ ਗਵਾ ਕੇ ਆਪਣੇ ਹੱਥੋਂ ਰਾਵਣ ਨੂੰ ਵੀ ਰੋਣਾ ਪਿਆ।
ਸੀਤਾ ਆਂਦੀ ਡੌਰੂ ਵਾਏ,
ਕਹਿੰਦੇ ਜਿਸਨੇ ਸੀਤਾ ਯੋਗੀ ਬਣ ਕੇ ਤੇ ਡੌਰੂ ਵਜਾਇਆ ਸੀ ਸੀਤਾ ਦੀ ਕੁਟੀਆ ਤੇ, ਤੇ ਸੀਤਾ ਨੂੰ ਲਿਆਂਦਾ ਸੀ ਜਾਂ ਡਾਂਕੇ ਦੀ ਚੋਟ ਨਾਲ ਲਿਆਂਦੀ ਸੀ ਤੇ ਲੱਚ ਲਿਆ ਮੈਂ ਸੀਤਾ ਦੇ ਤਾਂ, ਰੋਕੋ ਮੈਨੂੰ ਕਿਹੜਾ ਰੋਕਦਾ ਹੈ।
ਪਾਂਡਵ ਭਏ ਮਜੂਰ,
ਕਹਿੰਦੇ ਜਿਹੜੇ ਪੰਜੇ ਪਾਂਡਵ ਸੀ ਨਾ ਤੇ ਧ੍ਰਿਸ਼ਟ ਰਾਸ਼ਟਰ ਦੇ ਪੁੱਤਰ, ਇਹ ਵੀ ਰੋਏ ਮਜ਼ਦੂਰ ਹੋ ਕੇ। ਜਿਸ ਵੇਲੇ 12 ਸਾਲ ਦਾ ਬਨਵਾਸ ਮਿਲਿਆ ਸੀ, ਜੂਏ ਵਿੱਚ ਹਾਰ ਗਏ, ਦ੍ਰੋਪਦੀ ਵੀ ਹਾਰੀ, ਸਭ ਕੁਝ ਹਾਰੇ, ਤੇ ਫਿਰ ਕਹਿਤਾ ਕੈਰਵਾਂ ਨੇ ਤੇ 12 ਸਾਲ ਹੁਣ ਤੁਹਾਨੂੰ ਬਨਵਾਸ ਹੈ, 13ਵਾਂ ਸਾਲ ਲੋਕੇ ਕੱਟਣਾ, ਜੇ 13ਵੇਂ ਸਾਲ ਵਿੱਚ ਫੜੇ ਗਏ ਨਾ ਤੇ 12 ਸਾਲ ਫੇਰ ਦੇਣਾ। ਇਹ 13ਵੇਂ ਸਾਲ ਵਿੱਚ ਇਹ ਬਰਾਟ ਰਾਜੇ ਦੀ ਰਾਜਧਾਨੀ ਜਾ ਕੇ ਰਹੇ ਸੀ ਲੁਕ ਕੇ। ਇਹ ਕਥਾ ਮੂਹਰੇ ਆ ਜਾਣੀ ਹੈ। ਆਪੋ ਆਪਣੇ ਨਾਂ ਬਦਲੇ ਸੀ, ਆਪਣਾ ਭੇਦ ਬਦਲਿਆ ਸੀ ਤੇ ਇਸ ਵਾਸਤੇ। ਤੇ ਫਿਰ ਜਿਹੜਾ ਉਹ ਬਰਾਟ ਰਾਜੇ ਦਾ ਸਾਲਾ ਸੀ ਦ੍ਰੋਪਦੀ ਨੂੰ ਸਭਾ ਦੇ ਵਿੱਚੋਂ ਹੀ ਸਾਧ ਸੰਗ ਜੀ ਪਕੜ ਕੇ ਲੈ ਚੱਲਿਆ ਸੀ, ਉਸ ਵੇਲੇ ਨੀਵੀਆਂ ਪਾ ਕੇ ਰੋਏ, ਕਿਉਂਕਿ ਬਲ ਨਹੀਂ ਚੱਲਦਾ ਸੀ। ਭਾਵੇਂ ਬਾਅਦ ਵਿੱਚ ਦ੍ਰੋਪਦੀ ਛਡਾਏ ਪਰ ਉਸ ਵੇਲੇ ਰੋਣਾ ਪਿਆ। ਸਾਰਿਆਂ ਵਿੱਚੇ ਬੈਠੇ ਸੀ ਬਰਾਟ ਰਾਜੇ ਦੀ ਸਭਾ ਦੇ ਅੰਦਰ, ਕਿਉਂਕਿ ਲੁਕੇ ਹੋਏ ਸੀ। ਤੇ ਇਸ ਵਾਸਤੇ ਕਹਿੰਦੇ ਇਹਨਾਂ ਨੂੰ ਵੀ ਮਜ਼ਦੂਰ ਹੋਇਆਂ ਨੂੰ ਪਾਂਡਵਾਂ ਨੂੰ ਰੋਣਾ ਪਿਆ ਵਿਰਾਟ ਰਾਜੇ ਦੀ ਸਭਾ ਦੇ ਅੰਦਰ।
ਜਿਨਕੇ ਸਵਾਮੀ ਰਹਿਤ ਹਜ਼ੂਰ,
ਜਿਨ੍ਹਾਂ ਦੇ ਸਵਾਮੀ ਰੱਖਕ ਮਾਲਕ ਸ੍ਰੀ ਕ੍ਰਿਸ਼ਨ ਜੀ ਪਾਂਡਵਾਂ ਦੇ ਨੇੜੇ ਹਮੇਸ਼ਾ ਵਾਸਤੇ ਰਹਿੰਦੇ ਸੀ।
ਜਨਮੇਜਾ ਖੋਏ ਗਿਆ
ਤੇ ਜਨਮੇਜਾ ਰਾਜਾ ਵੀ ਸਤਸੰਗ ਜੀ ਆਪਣੇ ਗੁਰੂ ਦਾ ਵਾਕ ਭੁੱਲ ਗਿਆ ਤੇ ਉਸਨੇ ਵੀ ਰੋਣਾ ਕੀਤਾ।
ਇੱਕੀ ਕਾਰਨ ਪਾਪੀ ਭਇਆ,
ਕਹਿੰਦੇ ਇੱਕੋ ਹੀ ਕਾਰਨ ਸੀ, ਗੁਰੂ ਦਾ ਵਚਨ ਨਹੀਂ ਮੰਨਿਆ ਹੈ, ਇਸ ਵਾਸਤੇ ਪਾਪੀ ਬਣ ਗਿਆ। ਸਾਰੀ ਕਥਾ ਦੱਸ ਦਿੱਤੀ ਸੀ ਇਹਨੂੰ ਤੇ ਕਹਿੰਦਾ ਸੀ ਨਾ ਜੇ ਪਹਿਲਾਂ ਕਥਾ ਦਾ ਪਤਾ ਲੱਗ ਜਾਵੇ ਤੇ ਫੇਰ ਕਹਿੰਦੇ ਲੈ ਤੈਨੂੰ ਦੱਸ ਦਿੰਦੇ ਕਿ ਤੂੰ ਐਂ ਘੋੜੀ ਖਰੀਦਣੀ ਹੈ, ਇਹ ਦੱਖਣ ਨੂੰ ਜਾਵੇਂਗਾ ਤੇ ਉਹਦੇ ਨਾਲ ਸੰਬੰਧ ਹੋ ਜਾਊ ਸਰੋਵਰ ਦੇ ਘੋੜੇ ਦਾ ਤੇ ਉਸ ਤੋਂ ਫਿਰ ਬੱਚਾ ਪੈਦਾ ਹੋਏਗਾ, ਉਹਦਾ ਤੂੰ ਜੱਗ ਕਰੇਗਾ, ਸਭ ਕੁਝ ਦੱਸਿਆ ਤੇ ਫਿਰ ਅਸ਼ਵਮੇਧ ਜੱਗ ਵਿੱਚ ਤੇਰੀ ਇਸਤਰੀ ਵਸਤਰ ਪਾ ਕੇ ਸੁੰਦਰ ਆਏਗੀ, 18 ਗੋਤਰਾਂ ਦੇ ਬ੍ਰਾਹਮਣ ਬੁਲਾਏਗਾ ਤੇ ਉਹ ਪਛਾਣ ਰੱਖਦੇ ਰਹੇ ਕਿ ਉਹੀ ਆ ਕਿ ਜਾਏ ਬਦਲ ਕੇ। ਕਈ ਕਹਿੰਦੇ ਨਹੀਂ, ਭੇਸ ਬਦਲ ਲੈਂਦੀ ਆ, ਆਪਣਾ ਸੂਟ ਬਦਲ ਲੈਂਦੀ ਆ, ਇੱਕ ਨੇ ਖੀਰ ਦਾ ਚਿੱਟਾ ਪਾਤਾ ਗਿੱਟੇ ਦੇ ਕੋਲ, ਜੋ ਦੁਬਾਰਾ ਵਰਤਾਉਣ ਆਈ ਹੱਸ ਪਏ, ਕਹਿੰਦੇ ਤਾਂ ਉਹੀ ਹੈ। ਉਸ ਮਖੌਲ ਨਾਲ ਤੇ 18 ਗੋਤ ਦੇ ਬ੍ਰਾਹਮਣ ਮਾਰ ਦਿੱਤੇ ਤੇ ਫਿਰ ਭਾਈ ਐਡਾ ਪਾਪੀ ਹੋਇਆ, ਪਾਪ ਹੋ ਗਿਆ ਤੇ ਕਥਾ ਵੀ ਸਾਰੀ ਮਹਾਂਭਾਰਤ ਦੀ ਸੁਣੀ ਤੇ ਫਿਰ ਗੁੜ ਹੋ ਗਿਆ ਸੀ। ਅਖੀਰ ਦੇ ਉੱਤੇ ਇੱਥੇ ਅੜ ਗਿਆ ਕਿ ਮਹਾਂਭਾਰਤ ਦੇ ਜੰਗ ਚੋਂ ਭੀਮ ਦੇ ਚਲਾਏ ਹੋਏ ਹਾਥੀ ਜਿਹੜੇ ਅਜੇ ਤਾਈਂ ਥੱਲੇ ਨਹੀਂ ਆਏ। ਕਹਿੰਦਾ ਇਹ ਕਿਵੇਂ ਹੋ ਸਕਦਾ ਹੈ, ਜਿਹਦਾ ਸਮਝਾਉਣ ਦਾ ਵੀ ਸੁਸਮਾਤ ਚੱਕਰ ਦੀ ਗਣਤ ਉੱਤੇ ਲੰਘ ਗਏ ਨੇ, ਕੌਣ ਦੱਸੇ। ਬਸ ਉਹੀ ਨੱਕ ਵਿੱਚ ਘੋੜ ਲੈ ਗਏ, ਮਰ ਗਏ। ਇਹ ਹਾਲਤ ਹੋਈ, ਭਾਵੇਂ ਦੱਸ ਦਿੱਤਾ ਸੀ ਵਿਆਸ ਨੇ ਸਾਰੀ ਗੱਲ ਵੀ ਆਹ ਤੇਰੇ ਨਾਲ ਭਾਣਾ ਬੀਤਣਾ ਹੈ, ਪਰ ਸਤਸੰਗ ਜੀ ਫੇਰ ਵੀ ਨਹੀਂ। ਕਹਿੰਦਾ ਚਲੋ ਆਪਾਂ ਘੋੜੇ ਲੈਣੇ ਬੰਦ ਕਰ ਦਿੰਦੇ ਹਾਂ ਤੇ ਮਰਨ ਲੱਗ ਪਏ। ਅਖੀਰ ਪ੍ਰੇਰਨਾ ਹੋ ਗਈ ਵੀ ਤੂੰ ਘੋੜੇ ਤਾਂ ਲੈ, ਘੋੜੀ ਨਾ ਲੈ। ਘੋੜੇ ਸ਼ੁਰੂ ਕੀਤੇ ਫੇਰ ਤੇ ਅਹਿਲਕਾਰਾਂ ਦੀ ਪ੍ਰੇਰਨਾ ਨਾਲ ਤੂੰ ਘੋੜੀ ਲੈ ਤਾਂ ਲੈ, ਬਜਾਇਆ ਤੂੰ ਨਾ ਚੜੇ, ਚੜਾ ਵੀ ਲੈ, ਤੂੰ ਚੜ੍ਹਤਾ ਜਾ, ਦੱਖਣ ਦੇ ਪਾਸੇ ਹੀ ਨਾ ਜਾਏ। ਤੇ ਫਿਰ ਉੱਧਰ ਵੀ ਚਲੇ ਗਿਆ, ਸਭ ਕੁਝ ਹੋ ਗਿਆ। ਬੜੀ ਲੰਬੀ ਚੌੜੀ ਕਥਾ ਹੈ, ਇੱਕ ਹੀ ਕਾਰਨ ਪਾਪੀ ਪਿਆ, ਇੱਕੋ ਹੀ ਗੁਰੂ ਦਾ ਬਚਨ ਨਾ ਮੰਨਿਆ ਤੇ ਪਾਪੀ ਬਣ ਗਿਆ।
ਮਸਾਇਕ ਪੀਰ,
ਕਿਉਂ ਭਾਈ ਸ਼ੇਖ ਬਿਰਧ ਜਾਤੀ ਵਾਲੇ ਮਸਾਇਕ ਮਿਹਨਤਾਂ ਕਰਨ ਵਾਲੇ ਲੋਕ ਤੇ ਜਿਹੜੇ ਪੀਰ ਲੋਕ ਨੇ ਉਹ ਵੀ ਬਾਈ ਅਖੀਰ ਨੂੰ ਰੋਂਦੇ ਹੀ ਗਏ।
ਅੰਤਕਾਲ ਮਤ ਲਾ ਗਏ ਭੀੜ,
ਤੇ ਅਖੀਰ ਦੇ ਸਮੇਂ ਮਤਾ ਜਮਾਂ ਦੀ ਜਿਹੜੀ ਭੀੜਾ ਹੈ ਉਹ ਆ ਕੇ ਲੱਗਣਾ ਕਰੇ।
ਉਹਵੇਂ ਰਾਜੇ ਕੰਨ ਪੜਾਏ,
ਭਾਤਰੀ ਵਰਗੇ ਤੇ ਗੋਪੀ ਚੰਦ ਵਰਗੇ ਰਾਜੇ ਵੀ ਜਿਹੜੇ ਸੀ ਕੰਨ ਪੜਾ ਕੇ ਜੋਗੀ ਬਣ ਕੇ ਰੋਏ, ਜਿਸ ਵੇਲੇ ਅੰਦਰਲੀ ਅਵਸਥਾ ਨਾ ਖੁੱਲੀ ਤੇ ਘਰ ਨੂੰ ਆਉਣ ਵਾਸਤੇ ਤਿਆਰ ਹੋ ਗਏ ਸੀ।
ਕਰਮਾਂਗੇ ਭੀਖਿਆ ਜਾਏ,
ਕਹਿੰਦੇ ਉਹ ਰਾਜੇ ਸੀ ਕੰਨਾਂ ਪਾੜ ਕੇ ਮੰਦਰਾਂ ਪਵਾਤੀਆਂ, ਸਾਹ ਸਵਾਹ ਮਿਲਾਤੀ, ਸਰੀਰ ਤੇ ਯੋਗੀ ਬਣਾ ਕੇ ਘਰਾਂ ਘਰਾਂ ਦੇ ਵਿੱਚ ਜਾ ਕੇ ਭਿਕਸ਼ਾ ਮੰਗਣੀ ਪਈ ਤੇ ਰੋਣਾ ਕੀਤਾ।
ਉਹਵੇਂ ਕਿਰਪਨ ਸੰਚੇ ਧਨ ਜਾਏ,
ਹਾਂ ਕਿਸੇ ਕਿਰਪਨ ਸੋਮ ਦਾ ਧਨ ਜਿਹੜਾ ਇਕੱਠਾ ਕੀਤਾ ਚਲੇ ਜਾਵੇ ਤੇ ਉਹ ਕਿਰਪਨ ਵੀ ਰੋਂਦੇ ਹਨ।
ਪੰਡਿਤ ਰੋਵੇ ਗਿਆਨ ਗਵਾਏ,
ਪੰਡਿਤ ਜਿਹੜਾ ਵਿਦਵਾਨ ਹੈ ਤੇ ਇਸ ਵਾਸਤੇ ਉਹ ਵੀ ਗਿਆਨ ਨੂੰ ਗਵਾ ਕੇ ਰੋਂਦਾ ਹੈ ਤੇ ਨਾਗੇ ਤੇਲੀ ਨਾਲ ਇੱਕ ਵਿਦਵਾਨ ਦੀ ਚਰਚਾ ਹੋਵੇ ਸੀ ਸੈਂਤੋ ਸੈਂਤੀ ਦੇ, ਇਸ ਵਾਸਤੇ ਵਿਦਵਾਨ ਸੀ, ਬੜੇ ਇਸ਼ਤਿਹਾਰ ਲਵਾਏ, ਬੜੀਆਂ ਸਭਾਵਾਂ ਦਿੱਤੀਆਂ ਸੀ ਤੇ ਅਖੀਰ ਉਹਨਾਂ ਨੇ ਰਾਜੇ ਭੋਜ ਦੀ ਸਭਾ ਦੀ ਗੱਲ ਆ ਤੇ ਉਹਨਾਂ ਨੇ ਗੰਗਾ ਤੇਲੀ ਲਿਆਂਦਾ ਤੇ ਔਰ ਉਸਨੂੰ ਨੋਕਦਾਰ ਜੁੱਤੀ ਵੀ ਲਿਆਂਦੀ, ਪਵਾ ਕੇ ਤਿੱਲੇ ਨਾਲ ਕੱਢੀ ਹੋਈ, ਸੋਹਣੇ ਵਸਤਰ ਵੀ ਦਿੱਤੇ, ਪੱਗ ਵੀ ਦਿੱਤੀ। ਉਹ ਕਹਿੰਦਾ ਕਿ ਜੁੱਤੀ ਨਾ ਚੱਕ ਕੇ ਲੈ ਜਾਵੇ ਜੁੱਤੀ, ਉਹਨੇ ਆਪਣਾ ਪਰਨਾ ਜਿਹੜਾ ਦਿੱਤਾ ਸੀ ਨਾ ਵਧੀਆ ਗਲ ਚ ਪਾਉਣ ਨੂੰ, ਪੰਡਿਤ ਬਣਾਇਆ ਸੀ ਉਹਨੂੰ ਵੀ ਉਹ ਨਾ ਬੰਨ ਲਏ। ਜਦੋਂ ਦਰਬਾਰ ਵਿੱਚ ਗਿਆ ਕਹਿੰਦੇ ਚਰਚਾ, ਕਹਿੰਦੇ ਹਾਂ, ਕਹਿੰਦੇ ਜੀ ਕਿ ਆਹ ਜਿਹੜਾ ਸ਼ਾਸਤਰ ਆ ਨਾ ਤੁਸੀਂ ਕਿਹੜਾ ਬੰਨਿਆ ਹੋਇਆ ਆਪਣੇ ਪਰਨੇ ਨਾਲ? ਕਹਿੰਦਾ ਇਹ ਕੰਟਕ ਚੂਰਨ ਸ਼ਾਸਤਰ ਆ, ਕੰਡਿਆਂ ਨੂੰ ਚੂਰਾ ਕਰਨ ਲਈ ਜੁੱਤੀ ਸੀ। ਉਹ ਪੰਡਿਤ ਕਹਿੰਦਾ ਵਾਹ ਜੀ ਵਾਹ, 18 ਪ੍ਰਾਣ ਤਾਂ ਮੈਂ ਪੜ੍ਹੇ, ਆ ਕੰਟਕ ਚੂਰਨ ਪ੍ਰਾਣ ਨਹੀਂ ਦੇਖਿਆ। ਉਹ ਕਹਿੰਦੇ ਵੀ ਸ਼ਾਇਦ ਤੇ ਮੇਰੇ ਪੜ੍ਹਨ ਤੋਂ ਰਹਿ ਗਿਆ ਹੋਵੇ, ਡਰ ਗਿਆ। ਤੇ ਚਰਚਾ ਕਹਿੰਦੇ ਸੈਂਤੋ ਸੈਂਤੀ ਕਰਨੀ ਆ ਜਾਂ ਸ਼ਾਸਤਰ ਅਨੁਸਾਰ? ਕਹਿੰਦੇ ਨਹੀਂ, ਸੈਂਤੋ ਸੈਂਤੀ ਬੋਲਣਾ ਨਹੀਂ ਹੈ, ਤੇ ਪੰਡਤ ਨੇ ਇੱਕ ਉਂਗਲੀ ਖੜੇ ਕੀਤੇ ਗਾਂਗੇ, ਉਹਨੇ ਤਾਂ ਕਿਹਾ ਵੀ ਇੱਕੋ ਹੀ ਰੱਬ ਹੈ, ਅੱਲਾ ਹੈ, ਭਗਵਾਨ ਹੈ। ਗਾਂਗੇ ਤੇਲੀ ਦੀ ਇੱਕ ਅੱਖ ਕਾਣੀ ਸੀ, ਉਹਨੇ ਕਿਹਾ ਵੀ ਪੰਡਿਤ ਕਹਿੰਦਾ ਤੇਰੀ ਇੱਕ ਅੱਖ ਕੱਢ ਦੂੰਗਾ, ਤੇ ਉਹਨੇ ਦੋ ਸਤਸੰਗ ਜੀ ਉਂਗਲੀਆਂ ਖੜੀਆਂ ਕਰਤੀਆਂ ਗਾਂਗੇ ਤੇਲੀ ਨੇ ਵੀ ਤੇਰੀਆਂ ਦੋਵੇਂ ਕੱਢ ਦੂੰਗਾ ਅੱਖਾਂ। ਪੰਡਿਤ ਸਮਝ ਗਿਆ ਵੀ ਨਹੀਂ, ਇੱਕ ਨਿਰਗੁਣ ਹੁੰਦਾ ਰੱਬ, ਇੱਕ ਸਰਗੁਣ ਹੁੰਦਾ, ਦੋ ਹੀ ਰੱਬ ਹੁੰਦੇ, ਨਿਰਗੁਣ ਤੋਂ ਸਰਗੁਣ ਵੀ ਬਣ ਜਾਂਦਾ ਹੈ। ਤੇ ਪੰਡਿਤ ਨੇ ਪੰਜ ਉਂਗਲੀਆਂ ਖੜੀਆਂ ਕੀਤੀਆਂ ਤੇ ਸਰਗੁਣ ਜਿਹੜਾ ਉਹਦਾ ਸਰੀਰ ਪੰਜਾਂ ਤੱਤਾਂ ਨਾਲ ਬਣਦਾ ਆ। ਤੇ ਗਾਂਗਾ ਤੇਲੀ ਸਮਝ ਗਿਆ ਵੀ ਪੰਡਿਤ ਕਹਿੰਦਾ ਤੇਰੇ ਚਪੇੜ ਮਾਰੂ ਵੱਟ ਕੇ, ਤੇ ਗਾਂਗੇ ਤੇਲੀ ਨੇ ਘਸੌਨ ਵੱਟ ਲਿਆ ਵੀ ਤੇਰੇ ਘਸੌਨ ਮਾਰੂੰਗਾ। ਉਹ ਕਹਿੰਦਾ ਪੰਡਿਤ ਇਹ ਸਮਝ ਗਿਆ ਵੀ ਪੰਜ ਤੱਤ ਇਕੱਲੇ ਕੁਝ ਨਹੀਂ ਕਰਦੇ, ਉਹ ਇਕੱਠੇ ਹੋ ਕੇ ਘਸੌਨਵਾ ਕਰਦੇ ਆ। ਇੰਨੇ ਚਿਰ ਨੂੰ ਤਾੜੀ ਵੱਜ ਗਈ ਤੇ ਉਹ ਪੰਡਿਤ ਹਾਰ ਗਿਆ, ਗਾਂਗਾ ਤੇਲੀ ਜਿੱਤ ਗਿਆ ਸੀ। ਸੈਂਤ ਤੋਂ ਸੈਂਤੀ ਦੀ ਚਰਚਾ ਵਿੱਚ ਇਸ ਵਾਸਤੇ ਮਹਾਰਾਜ ਕਹਿੰਦੇ ਪੰਡਿਤ ਰੋਵੈ ਗਿਆਨ ਗਵਾਏ। ਕਈ ਵਾਰੀ ਵਿਦਵਾਨ ਆਪਣੇ ਗਿਆਨ ਨੂੰ ਗਵਾ ਕੇ ਵੀ ਰੋਂਦੇ ਹਨ।
ਬਾਲੀ ਰੋਵੈ ਨਾਹੀ ਪਤਾਰ,
ਬਾਲੀ ਸਤਸੰਗ ਜੀ ਇੱਕ ਲੜਕੀ ਸੀ ਦਿਵਯੋਪਾਤ ਦੀ, ਤੇ ਵਿਦਵਾਨ ਸੀ ਇਹ, ਤੇ ਔਰ ਬੜੀ ਪੜ੍ਹਾ ਲਈ, ਤੇ ਪੜ੍ਹਾਉਣ ਤੋਂ ਬਾਅਦ ਤੇ ਘਰ ਵਿੱਚ ਮੁੰਡਾ ਹੈ ਨਾ ਨਸੇ, ਔਰ ਲੜਕੀ ਵਾਸਤੇ ਲੜਕਾ ਭਾਲਿਆ, ਬੜਾ ਚੰਗਾ ਸੀ, ਨੇਕ ਸੀ, ਉਹ ਬਾਲੀ ਪੜ੍ਹੀ ਹੋਈ ਸੀ, ਪੈਰ ਹੀ ਨਾ ਲੱਗਣ ਦੇਵੇ। ਅਖੀਰ ਇੱਥੇ ਤੱਕ ਉਹਨੇ ਵੇਖਿਆ ਵੀ ਦਸ਼ਾ ਤਾਂ ਪਰਾਏ ਘਰਾਂ ਵੱਲ ਨੂੰ ਚੱਲ ਪਈ ਆ, ਉਹ ਛੱਡ ਕੇ ਚਲੇ ਗਿਆ। ਫਿਰ ਹੋਰ ਪਤੀ ਵਿਆਹ, ਉਹ ਵੀ ਮਰ ਗਿਆ, ਹੋਰ ਵਿਆਹ, ਉਹ ਵੀ ਮਰ ਗਿਆ। ਅਖੀਰ ਜੋਤਸ਼ੀਆਂ ਨੂੰ ਪੁੱਛ ਲਿਆ ਗੱਲ ਕੀ ਆ, ਕਹਿੰਦੇ ਪਹਿਲੇ ਜਨਮ ਵਿੱਚ ਇਹ ਫੱਫੇ ਟੁੱਟਣੀ ਸੀ ਇਸਤਰੀ, ਇਹ ਲੜਕੀਆਂ ਨੂੰ ਲਿਜਾ ਕੇ ਪਰਾਇਆਂ ਘਰਾਂ ਸੌਦੇ ਕਰਾਉਂਦੀ ਸੀ, ਤੇ ਕੁਆਰ ਪਾਤਰਾਂ ਲੜਕੀਆਂ ਦੇ ਸਤਭੰਗ ਕਰਵਾਉਂਦੇ ਸੀ। ਇਹਦਾ ਹਜ਼ਾਰਵੀਂ ਵਿਆਹ ਕਰਦੇ ਉਹਦਾ ਪਤਾ ਨਹੀਂ ਰਹਿਣਾ, ਇਸ ਵਾਸਤੇ ਇਸਨੂੰ ਸਰਾਪ ਮਿਲਿਆ ਹੋਇਆ, ਤੇ ਇਹ ਪਤੀ ਵਾਲੀ ਨਹੀਂ ਬਣ ਸਕਦੀ, ਕਿਉਂਕਿ ਪਤੀਆਂ ਤੋਂ ਵਿਛੋੜੇ ਹੋਏ ਲੋਕ ਨੇ, ਹੁਣ ਇਹ ਪਤੀ ਭਾਲਦੀ ਆ, ਇਹਨੂੰ ਪਤੀ ਕਿੱਥੋਂ ਮਿਲ ਜਾਏ। ਬਾਲੀ ਰੋਵੈ ਨਾਹੀਂ ਪਤਾਰ, ਤੇ ਨਾ ਪਤੀ ਨਹੀਂ ਮਿਲਿਆ, ਫਿਰ ਜੰਗਲ ਵਿੱਚ ਛੱਡ ਜਾਂਦੀ ਸੀ, ਵੀ ਤਾਂ ਕਲਹਿਣੀ ਲੜਕੀ ਹੈ, ਰੋਂਦੀ ਰਹੇ ਵਿਚਾਰੇ। ਇਸ ਵਾਸਤੇ ਉਹਨੂੰ ਵੀ ਰੋਣਾ ਪਿਆ ਹੈ, ਬਾਲੀ ਦਿਵਯੋਪਾਤ ਦੀ ਲੜਕੀ ਸੀ ਵਿਦਵਾਨ ਦੀ, ਤੇ ਇਸ ਵਾਸਤੇ ਉਸਨੂੰ ਪਤੀ ਨਹੀਂ ਬੋਲਿਆ। ਇੱਕ ਸਿਆਣੇ ਵਿਦਵਾਨ ਤੋਂ ਮੈਂ ਇਹ ਵੀ ਸੁਣਿਆ ਸੀ ਕਿ ਬਾਲੀ ਇੱਕ ਇਸਤਰੀ ਹੋਈ ਹੈ, ਆ ਟੂਟੋ ਮਜਾਰੇ ਗਿਆਨੀ ਸ਼ੇਰ ਸੁਣਾ ਨੂੰ ਦੱਸਿਆ ਕਹਾਲਪੁਰ, ਵੀ ਇੱਥੇ ਵੀ ਸੀ, ਐਤਕਾਂ ਮੈਂ ਉੱਧਰੋਂ ਆਉਂਦਾ ਸੀ ਚੰਡੀਗੜ੍ਹ ਵੱਲੋਂ, ਮੈਂ ਬੱਸ 'ਤੇ ਵੀ ਚੜਿਆ ਹੋਇਆ ਅਤੇ ਉਹਦਾ ਬੋਰਡ ਪੜ੍ਹਿਆ, ਬਾਲੀ ਦੇ ਨਾਂ 'ਤੇ ਉੱਥੇ ਕੁਝ ਬਣਾਇਆ ਹੋਇਆ ਸੀ ਉਹਨਾਂ ਨੇ, ਅਤੇ ਰਹੋ ਵਿਚਾਰ। ਇਸ ਵਾਸਤੇ ਸਤਸੰਗ ਜੀ ਉਹਨੂੰ ਪਤੀ ਨਹੀਂ ਮਿਲਿਆ, ਉਹ ਵੀ ਰੋਏ।
ਨਾਨਕ ਦੁਖੀਆ ਸਭ ਸੰਸਾਰ,
ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਭਾਈ ਸਾਰਾ ਸੰਸਾਰ ਹੀ ਦੁਖੀ ਹੈ, ਕਿਹਦੀ ਕਿਹਦੀ ਗੱਲ ਤੈਨੂੰ ਦੱਸਣਾ ਕਰੀਏ,
ਮੰਨੇ ਨਾ ਸੋਈ ਜਣ ਜਾਏ।
ਮਹਾਰਾਜ ਫਿਰ ਦੱਸੋ ਸੰਸਾਰ ਤੋਂ ਜਿੱਤੂਗਾ ਕੌਣ, ਵਾਹਿਗੁਰੂ ਦੇ ਨਾਮ ਦਾ ਭਾਈ ਮੰਨਣ ਕਰੇ ਤੇ ਉਹੀ ਸੰਸਾਰ ਤੋਂ ਜਿੱਤ ਕੇ ਜਾਵੇਗਾ,
ਹੋਰ ਕਰਮ ਨਾ ਲੇਖੇ ਲਾਏ,
ਹੋਰ ਜਿਹੜੇ ਆ ਕਰਮ ਨੇ ਸੰਸਾਰੀ ਤੇ ਇਹ ਕੋਈ ਵੀ ਲੇਖ ਹੈ ਪ੍ਰਵਾਨਗੀ ਦੇ ਨਹੀਂ ਲਾਏ ਜਾਣਗੇ।
ਥੋੜਾ ਮਰਦਾਨੇ ਸੁਣ ਸਰੋਣ ਮਹਿ,
ਭਾਈ ਮਰਦਾਨੇ ਨੇ ਸਤਸੰਗ ਜੀ ਕੰਨਾਂ ਵਿੱਚ ਸੁਣ ਕੇ
ਜੋ ਬਚਨ ਇਹ ਪਾਏ,
ਇਸ ਢੰਗ ਦੇ ਨਾਲ ਬਚਨ ਉਚਾਰਨਾ ਕੀਤਾ,
ਸਰਬ ਸ਼ਬਦ ਕੋ ਅਰਥ ਅਬ,
ਕਹਿੰਦਾ ਹੈ ਗੁਰੂ ਨਾਨਕ ਦੇਵ ਮਹਾਰਾਜ ਸਾਰੇ ਸ਼ਬਦ ਦਾ ਅਰਥ ਦੱਸੋ ਹੁਣ,
ਜੀਜੇ ਹਮੇ ਸੁਣਾਏ,
ਸਾਰੀ ਇਸ ਦੀ ਵਿਆਖਿਆ ਆਪ ਕਿਰਪਾ ਕਰਕੇ ਸੁਣਾ ਦਿਓ।
ਨਾਨਕ ਤਬ ਅਰਥ ਬਖਾਨੇ,
ਸਾਰੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸ਼ਬਦ ਦੇ ਅਰਥ ਕੀਤੇ,
ਬਰਤੰਤ ਵਧਾਏ ਮਹਾਨੇ,
ਸਾਰਾ ਜਿਹੜਾ ਪ੍ਰਸੰਗ ਸੀ ਉਸ ਨੂੰ ਵਧਾ ਕੇ ਚੰਗੀ ਤਰ੍ਹਾਂ ਦੱਸਣਾ ਕੀਤਾ।
ਸਤ ਅਸਮੇਧ ਕਰਤ ਹੈ ਜੋ,
ਮਹਾਰਾਜ ਕਹਿੰਦੇ ਜਿਹੜਾ ਸੌ ਅਸਮੇਧ ਜਗ ਕਰੇ, ਘੋੜੇ ਦਾ ਮੇਧਾ ਪਾ ਕੇ ਸੌ ਜਗ ਕਰੇ,
ਸੁਰਗ ਮੈਂ ਅਧਪਤ ਸੋ,
ਕਹਿੰਦੇ ਉਹ ਸਵਰਗਾਂ ਦੇ ਚ ਅਧੋਪਤੀ ਦੇਵਤਿਆਂ ਦਾ ਰਾਜਾ ਇੰਦਰ ਬਣ ਜਾਂਦਾ ਹੈ।
ਸਚੀ ਹੋਤ ਹੈ ਮਹਿਲਾ ਤਾਂ ਕੀ,
ਕਹਿੰਦੇ ਉਸਦੇ ਘਰ ਵਾਲੀ ਪਟਰਾਣੀ ਜਿਹੜੀ ਸਚੀ ਹੁੰਦੀ ਹੈ,
ਰਤਨਾ ਪਟੰਤਰ ਪੂਜੈ ਜਾ ਕੀ,
ਜਿਸ ਦੀ ਇਤਨੀ ਸੁੰਦਰ ਸੋਭਾ ਹੈ ਤੇ ਕਾਮਦੇਵ ਦੇ ਘਰ ਵਾਲੀ ਰਤੀ ਵੀ ਉਹਦੇ ਸਦਸ ਨਹੀਂ ਹੋ ਸਕਦੀ।
ਚੰਦ ਬਦਨ ਅਰਬਿੰਦ ਬਲੋਚਨ,
ਚੰਦਰਮਾ ਸਰੀਖਾ ਤੇਰਾ ਤੇ ਕਵਲ ਵਰਗੇ ਨੇਤਰ,
ਚਿਤਵਨ ਬਾਨ ਕਾਮ ਮਦ ਮੋਚਨ,
ਚਿਤਵਨੀ ਜਿਸ ਦੀ ਤੀਰਾਂ ਵਾਂਗ ਤਿੱਖੀ ਹੈ ਤੇ ਕਾਮ ਦੇ ਤੀਰਾਂ ਦੇ ਹੰਕਾਰ ਸਾਨੂੰ ਵੀ ਛਡਾਉਣ ਵਾਲੀ ਹੈ।
ਅਪਰ ਅਪਸਰਾ ਸੁੰਦਰ ਨਾਰੀ,
ਹੋਰ ਸਾਰੀਆਂ ਅਪਸਰਾ ਸੱਠ ਹੁੰਦੀਆਂ ਨੇ ਇੰਦਰ ਦੇ ਪਾਸ ਤੇ ਸੁੰਦਰ ਇਸਤਰੀਆਂ,
ਸਰਬਰ ਹੈ ਆਏ ਸੇ ਅਨਸਾਰੀ,
ਸਾਰੀਆਂ ਉਸਦੀ ਆਗਿਆ ਦੇ ਹੁੰਦੀਆਂ ਇੰਦਰ ਦੇ।
ਜਨੇਕ ਸਮੇ ਪਿਖੀ ਰਿਖ ਨਾਰੀ,
ਕਹਿੰਦੇ ਇੰਦਰ ਨੇ ਤੇ ਇੱਕ ਇਸਤਰੀ ਗੌਤਮ ਦੇ ਘਰ ਵਾਲੀ ਨਾਰੀ ਨੂੰ ਵੇਖਿਆ,
ਕੀ ਸੁਧ ਬੁੱਧ ਸਗਲ ਬਸਾਰੀ,
ਤੇ ਸਰੀਰ ਦੀ ਹੋਸ਼ ਹਵਾਸ ਜਿਹੜੀ ਸੀ ਸਾਰੀ ਇਸਨੇ ਗਵਾ ਦਿੱਤੀ।
ਗੋਰਾ ਦਿਵਤ ਦੀਪ ਦੁੱਤ ਬਾਪ ਪਿਖੀ,
ਜਿਸ ਤਰ੍ਹਾਂ ਸ਼ੀਸ਼ੇ ਦੇ ਅੰਦਰ ਦੀਵੇ ਦੀ ਲਾਟ ਚਮਕਦੀ ਹੈ, ਇਸ ਤਰ੍ਹਾਂ ਸਰੀਰ ਚਮਕ ਰਿਹਾ ਸੀ ਵਸਤਰਾਂ ਦੇ ਅੰਦਰ।
ਵਾਸੂ ਭਇਓ ਪਤੰਗ,
ਕਹਿੰਦੇ ਜਿਹੜਾ ਵਾਸਵਿੰਦਰ ਸੀ ਪਤੰਗੇ ਵਾਂਗ ਲਟੂਹਾ ਹੋ ਗਿਆ।
ਆਮ ਸਿੰਘ ਗਰਜਨ ਕਰਾ,
ਕਾਮ ਰੂਪੀ ਸ਼ੇਰ ਇਸ ਦੇ ਅੰਦਰ ਗਰਜ ਪਿਆ।
ਗਿਰਜ ਭਇਓ ਕੁਰੰਗ,
ਤੇ ਜਿਹੜਾ ਇਸਦਾ ਹੌਸਲਾ ਸੀ ਇਹ ਹਰਨ ਵਾਂਗ ਸਾਲ ਸੰਜੀ ਡਰਾਕਲ ਬਣ ਗਿਆ।
ਚੌਪੀ ਪਰਮ ਸਰੂਪ ਅਹਿਲਿਆ ਨਾਰੀ,
ਕਹਿੰਦੇ ਉਸਦਾ ਨਾਂ ਸੀ ਅਹਿਲਿਆ ਤੇ ਬੜਾ ਸੁੰਦਰ ਸਰੂਪ ਸੀ।
ਪੁਨਤਾ ਦਰੋਹਣ ਦਿਖਾਰੀ,
ਮਾਨੋ ਆਪਣੀ ਚਤਰਾਈ ਇਸਦੇ ਸਰੀਰ ਨੂੰ ਘੜ ਕੇ ਬ੍ਰਹਮਾ ਨੂੰ ਦਿਖਾਈ ਹੋਈ ਸੀ।
ਇਹ ਬਲੋਕ ਸੁਰ ਨਾਰੇ ਪਰਮਾਏ,
ਇਸ ਨੂੰ ਵੇਖ ਕੇ ਦੇਵਤੇ ਦੈਨ ਸਾਰੇ ਭਰਮ ਗਏ।
ਯੋਗਨ ਯੋਗ ਹਿਰਦੇ ਬਿਸਮਾ ਬਿਸਰਾਏ,
ਯੋਗੀਆਂ ਦੇ ਯੋਗ ਹਿਰਦੇ ਚ ਭੁੱਲ ਗਏ।
ਮਗਵਾ ਬਜੋ ਨੇ ਤੇ ਡੋਰੀ,
ਕਹਿੰਦੇ ਨੇ ਉਸਦੇ ਪ੍ਰੇਮ ਦੀ ਡੋਰੀ ਚ ਮਗਵਾ ਇੰਦਰ ਜਿਹੜਾ ਸੀ ਵੱਜ ਗਿਆ।
ਜੀਓ ਚਹਿਤ ਰਾਤੀ ਗੌਤਮ ਚੋਰੀ,
ਗੌਤਮ ਰਿਸ਼ੀ ਤੋਂ ਚੋਰੀ ਇਸ ਨਾਲ ਪ੍ਰੀਤੀ ਕਰਨੀ ਚਾਹੁੰਦਾ,
ਉਹਦੇ ਅਵਸਰ ਨਾ ਪਾਵੇ।
ਕਹਿੰਦੇ ਦੇਖ ਰਿਹਾ ਤੇ ਇਸ ਨੂੰ ਮੌਕਾ ਨੀ ਮਿਲਦਾ ਸੀ,
ਕਿਤੇ ਉਪਾਏ ਮਿਲਿਆ ਕਿਉਂ ਜਾਵੇ,
ਕੋਈ ਯਤਨ ਮਿਲੇ ਤੇ ਇਸ ਵਾਸਤੇ ਮਿਲਿਆ ਜਾਵੇ।
ਮਿਲ ਪ੍ਰਿਅੰਕ ਸੰਗ ਘਾਤ ਵਿਚਾਰੀ,
ਤੇ ਕਹਿੰਦੇ ਨੇ ਤੇ ਮਿਲ ਮਿਅੰਕ, ਤੇ ਮਿਅੰਕ ਕਹਿੰਦੇ ਨੇ ਚੰਦਰਮਾ ਨੂੰ, ਇਸ ਵਾਸਤੇ ਉਹਦੇ ਨਾਲ ਮਿਲ ਕੇ ਇੱਕ ਦਾ ਵਿਚਾਰਿਆ। ਕਹਿੰਦੇ
ਗਮਨੇ ਅਰਧ ਰਾਤਰੀ ਛਲ ਧਾਰੀ,
ਛਲ ਨੂੰ ਧਾਰ ਕੇ ਅੱਧੀ ਰਾਤ ਦੇ ਤਾਂ ਚੱਲ ਪਏ।
ਅੰਨ ਚੂੜ ਕੋ ਤਨ ਸਸ ਭਇਓ,
ਕਹਿੰਦੇ ਅੰਨ ਚੂੜ ਕਹਿੰਦੇ ਕੁੱਕੜ ਦਾ ਸਰੀਰ ਚੰਦਰਮਾ ਨੇ ਬਣਾ ਲਿਆ।
ਜੈਸਮੀ ਸ਼ਬਦ ਨਿਜ ਕਹਿਓ,
ਜਾ ਕੇ ਆਪਣੀ ਬਾਂਗ ਜਿਹੜੀ ਸੀ ਦੇ ਦਿੱਤੀ ਵੇ ਨਜਮੀ।
ਗੌਤਮ ਲਖੀ ਭਈ ਅਬ ਪ੍ਰਾਤਾ,
ਗੌਤਮ ਨੇ ਸਮਝਿਆ ਕਿ ਤੜਕਾ ਹੋ ਗਿਆ ਹੈ।
ਮੰਜਨ ਕਰਨ ਚਲਾ ਅਧਰਾਤਾ,
ਅੱਧੀ ਰਾਤ ਨੂੰ ਸਾਧ ਸੰਜੀ ਉੱਠ ਕੇ ਇਸ਼ਨਾਨ ਵਾਸਤੇ ਗੋਦਾਵਰੀ ਨੂੰ ਚੱਲ ਪਿਆ।
ਸੀਰ ਲੱਖ ਸੂਨ ਨਿਸ਼ੰਕਾ,
ਤੇ ਉਸ ਵੇਲੇ ਸਾਧ ਸੰਜੀ ਸੋਨਾ ਘਰ ਜਿਹੜਾ ਸੀ ਵੇਖ ਕੇ ਇੰਦਰ ਨੇ ਨਿਸ਼ੰਕ ਹੋ ਕੇ
ਅਹਿਲਾ ਅਹਿਲਿਆ ਕੋ ਪਰਿਅੰਕਾ,
ਤੇ ਇਸ ਵਾਸਤੇ ਸਾਧ ਸੰਗਤ ਜੀ ਤੇ ਇਹ ਜਿਹੜਾ ਸੀ ਘਰ ਦੇ ਚ ਪ੍ਰਵੇਸ਼ ਹੋ ਗਿਆ।
ਹਰਖੋ ਅਜ ਕੇਲ ਕਰਨੀ ਨਾ,
ਇਸ ਨੇ ਸੰਬੰਧ ਜਿਹੜਾ ਸੀ ਕੀਤਾ,
ਅਨੰਕੋ ਮੋਚਨ ਕੀ ਨਾ,
ਕਾਮ ਦਾ ਜਿਹੜਾ ਸੀ ਮਨ ਸ਼ਰਣਾ ਕੀਤਾ।
ਗੌਤਮ ਕੋਸਲ ਸਰ ਸਰ ਦੀਨੀ,
ਉੱਧਰ ਕਹਿੰਦੇ ਗਦਾਵਰੀ ਤੋਂ ਆਵਾਜ਼ ਆ ਗਈ, ਰਿਸ਼ੀ ਤੇਰੇ ਘਰ ਵਿਚ ਚੋਰ ਲੱਗ ਗਏ ਨੇ,
ਹਟਿਓ ਤਾਂ ਤੇਰੇ ਸੀ ਬਹੁ ਕੀਨੀ,
ਗੁੱਸਾ ਕਰਕੇ ਉੱਥੋਂ ਵਾਪਸ ਮੁੜ ਪਿਆ।
ਸਤਮਨ ਨੂੰ ਅਵਲੋਕਿਓ ਜਬ ਹੀ,
ਤੇ ਜਿਸ ਵੇਲੇ ਇਸ ਵਾਸਤੇ ਸਤਮਨ ਨੂੰ ਨੇ ਵੇਖਣਾ ਕੀਤਾ ਇੰਦਰ ਨੇ,
ਗ੍ਰਿਖੀ ਸ਼ਰਾਪ ਦੀਏ ਤਬ ਹੀ,
ਇੰਦਰ ਨੂੰ ਵੇਖ ਕੇ ਗੌਤਮ ਨੇ ਸ਼ਰਾਪ ਦੇ ਦਿੱਤਾ।
ਪਰ ਕਾਰਨ ਇਹ ਥਾਂ ਆਇਓ,
ਇੱਕ ਭਗਵਾਨ ਦੇ ਵਿਸ਼ਿਆਂ ਲਈ ਤੂੰ ਇੱਥੇ ਆਇਆ ਸੀ,
ਨਹੀਂ ਰੱਖਣ ਤੇ ਨੈਕ ਡਰਾਇਓ,
ਰਿਸ਼ੀਆਂ ਦਾ ਘਰ ਜਿਹੜਾ ਸੀ ਇਸ ਤੋਂ ਵੀ ਨਹੀਂ ਡਰਿਆ।
ਭਗ ਸਹੰਸਰ ਹੋਵੇ ਤਨ ਤੇਰੇ,
ਕਹਿੰਦੇ ਤੇਰੇ ਸਰੀਰ ਦੇ ਉੱਤੇ